खुशखबरी
का खालसा वाहिगुरु जी की फतेह। सम्मान योग गुरु खालसा सत्संग जी, गुरु महाराज जी की महान कृपा दया नाल अपना संगत गुरु बुजुर्ग के एक शब्द की व्याख्या एक शब्द की कथा वास्तव कर रहे हैं। जो शब्द भी कीर्तन तो अपने पढ़ते हैं उसकी विचार करके ला लेने हैं। अभी भी पहला वहां भी कीर्तन तो उपरंत हमने हमें एक शब्द का पाठ सुकूना में रूप भी सुनया है। शब्द भगत नामदेव जी की पावन रचना तो उचारण होया है। शब्द उचारण होया है तुलंग राग विच दो शब्द भगत नामदेव जी के इस राग विच एक शब्द भगत कबीर जी का है। तुलंग राग विच सिर्फ भगतों के तीन शब्द ही हैं। गौड़ी राग विच या हस्सा राग विच या पैरों राग दे विच गौण राग दे विच व्यंत व्यंत वाणी भगतों की आई है। कुछ ऐसे भी राग हैं जिन्हों विच ना मात्री आई है। श्री राग वाले सिर्फ कोई शब्द अपना राग किया तो भी राग विच भी दो तीन शब्द ही ने बहुत कई रागों में भगतों का कोई भी शब्द नहीं है। जिमें माज राग विच कोई शब्द नहीं गुरु महाराज भगतों का आया है। बाकी सब जाना ही बाणी बेअंत है पर भगतों का कोई नहीं। इसी तरह बलखंस राग के भी कोई भगतों का शब्द नहीं है। देव गंभारी है जहागड़ा है इन्हों भी भगतों के शब्द नहीं आए हैं। इसे तरह अगले भी कोई राग ऐसे आ जाएंगे जिन्हें तुखारी राग है ये भी भगतों का कोई शब्द नहीं है। सो तलंग राग में जो भगत नाम देव जी की रचना को बहुत शब्द उच्चारण हुए है। एक अकीला शब्द यानी दूसरा शब्द जिस शब्द नाल तलंग राग की समाप्ति हो जाती है उस शब्द का पाठ आप हमने सुनया है। भगत नाम देव जी ज्यादातर भगती विच ही रहिंदे सन। धर्म की किरत करके शक्ति छुपाते सन। ज्यादातर जरा कम है भगत नामदेव जी का अपने शरीर के नवाबत कुंडलियां चलाइया है जिन्होंने ठप्पे जे ला लेने जो किसने दिता है सारा प्रिंट वगैरह पहले ही सानू बने बनाए कपड़ा मिले समय है। पिछले समय में जो कोई ऐसा करना हो दर्शियों के भी सानू अधीन होना पैदा है। इस राय ज्यादातर वो काहेश की तो शायल है राम लाला वो चीज उतों स्पष्ट होंगे यही ज्यादा कम कर रहे सन। कोई बारी बैठा बैठा मन में ਮੈਸੇਜ ਫਰਮਾਇਆ ਹੋਇਆ ਕਿ ਚਲੋ ਭਾਵੇਂ ਔਰਤਾਂ ਵਾਲਾ ਵੱਡੀ ਉਮਰ ਗਈ ਹੋ ਪਰ ਫਿਰ ਵੀ ਲੋਕ ਜਿਹੜੇ ਨੇ ਉਹ ਤੀਰਥ ਯਾਤਰਾ ਨੂੰ ਜਾਂਦੇ ਨੇ ਉਸੇ ਜੇਕਰ ਨਾ ਉਸ ਕੋਲ ਵੀ ਚਲੋ ਆਪਾਂ ਵੀ ਲੋਕਾਂ ਵਾਂਗ ਥੋੜ੍ਹੀ ਬਹੁਤੀ ਤੀਰਥ ਯਾਤਰਾ ਕਰੀਏ ਕਿਤੇ ਜਾਈਏ ਪਰ ਤੀਰਥ ਯਾਤਰਾ ਵਾਸਤੇ ਰਸਤੇ ਦਾ ਖਰਚ ਚਾਹੀਦਾ ਹੈ ਉਹ ਐਵੇਂ ਨਹੀਂ ਹੋ ਸਕਦੀ ਹੈ ਤੀਰਥ ਤੇ ਜਾਈਏ ਉੱਥੇ ਥੋੜ੍ਹਾ ਬਹੁਤਾ ਕੋਈ ਮੱਥਾ ਵੀ ਟੇਕਣ ਦਾ ਲੋੜ ਪੈਂਦੀ ਹੈ ਥੋੜ੍ਹਾ ਬਹੁਤਾ ਕੋਈ ਦਾਨ ਪੁੰਨ ਵੀ ਕਰੂਗਾ ਇਸੇ ਤਰ੍ਹਾਂ ਜੇ ਕੋਈ ਸਫ਼ਰ ਕਰਨਾ ਹੈ ਤਾਂ ਸੌਖੇ ਢੰਗ ਨਾਲ ਕੋਈ ਸਵਾਰੀ ਹਾਸਲ ਕਰਨੀ ਹੈ ਫਿਰ ਵੀ ਮਾਇਆ ਚਾਹੀਦੀ ਹੈ ਤਿਆਰ ਕਰਨ ਦੇ ਖਿਆਲ ਕਰਦੇ ਵੀ ਚਲੋ ਥੋੜ੍ਹਾ ਬਹੁਤਾ ਵੱਧ ਕੰਮ ਕਰ ਲੈਂਦੇ ਇਹਦੇ ਨਾਲ ਮਾਇਆ ਇਕੱਠੀ ਹੋ ਜਾਏਗੀ ਇਸ ਤਰ੍ਹਾਂ ਦਾ ਖਿਆਲ ਵੀ ਕਿਹੜਾ ਕੰਮ ਕਰੀਏ ਜਿਹਦੇ ਨਾਲ ਇਹ ਮਾਇਆ ਛੇਤੀ ਇਕੱਠੀ ਹੋ ਜਾਏ ਖਿਆਲ ਆਇਆ ਵੀ ਜਿਵੇਂ ਧੋਬੀ ਲੋਕ ਕੱਪੜੇ ਧੋਂਦੇ ਨੇ ਨਾ ਕਿਉਂਕਿ ਕੱਪੜੇ ਜਿਹੜੇ ਮੇਰੇ ਪਿਛੇ ਹਰ ਇੱਕ ਦੇ ਹੀ ਹੁੰਦੇ ਰਹਿੰਦੇ ਆ ਚਲੋ ਇਹ ਆਪਾਂ ਕੱਪੜੇ ਧੋਣ ਦਾ ਕੰਮ ਕਰ ਲਓ ਇਹਦੇ ਨਾਲ ਮਾਇਆ ਇਕੱਠੀ ਹੋ ਜਾਊਗੀ ਫਿਰ ਆਪਾਂ ਇਸ ਯਾਤਰਾ ਕਿਤੇ ਕਰਿਆ ਆਵਾਂਗੇ ਉਸ ਤਰ੍ਹਾਂ ਦਾ ਹੈ ਤਾਂ ਭਾਵੇਂ ਸੋ ਫਿਰਨਾ ਸੀ ਵੀ ਤੀਰਥ ਯਾਤਰਾ ਕਰਨੀ ਕੋਈ ਮਾੜੀ ਨਹੀਂ ਹੈ ਕਿਉਂਕਿ ਤੀਰਥ ਯਾਤਰਾ ਕੀਤੀ ਹੋਈ ਆ ਸ਼ਰਧਾ ਭਾਵਨਾ ਵੱਧਦੀ ਹੈ ਕਿਉਂਕਿ ਜਦੋਂ ਕਿਸੇ ਤੀਰਥ ਤੇ ਅਸੀਂ ਜਾਂਦੇ ਹਾਂ ਉੱਥੋਂ ਦੇ ਫਿਰ ਇਤਿਹਾਸ ਨੂੰ ਸੁਣਦੇ ਹਾਂ ਕਿ ਇੱਥੇ ਇੰਨਾ ਤਪ ਹੋਇਆ ਹੈ ਇੱਥੇ ਆਹ ਕੁੱਤ ਹੋਇਆ ਹੈ ਇੱਥੇ ਇਸ਼ਨਾਨ ਕੀਤੀਆਂ ਇਹ ਫਲ ਮਿਲ ਗਿਆ ਹੈ ਆਹ ਰੋਗ ਸੋਗ ਮਿਟਦੇ ਹੈ ਫਿਰ ਉਹ ਮਨੁੱਖ ਦੇ ਫਿਰ ਉਹ ਰੋਗ ਮਿਟ ਜਾਂਦੇ ਹੈ ਜਾਂ ਕੋਈ ਜਿਸ ਇੱਛਾ ਲੈ ਕੇ ਤੀਰਥ ਦੇ ਗਿਆ ਹੁੰਦਾ ਉਹ ਪੂਰੀ ਹੋ ਜਾਂਦੀ ਹੈ ਫਿਰ ਮਨੁੱਖ ਦੇ ਅੰਦਰ ਸ਼ਰਧਾ ਤਾਂ ਵੱਧ ਹੀ ਜਾਂਦੀ ਵੀ ਹਾਂ ਬਈ ਇਹ ਤੀਰਥ ਬੜਾ ਮਹਾਨ ਹੈ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੋਵਰ ਇਸ਼ਨਾਨ ਕਰਨ ਦਾ ਫਲ ਗੁਰੂ ਮਹਾਰਾਜ ਨੇ ਲਿਖਿਆ ਰਾਮਦਾਸ ਸਰੋਵਰ ਨਾਤੇ ਸਭ ਸ੍ਰੀ ਪਾਪ ਕਮਾਤੇ ਨਿਰਮਲ ਹੋਏ ਕਰੇ ਇਸ਼ਨਾਨਾ ਗੁਰਪੂਰੇ ਕੀਨੇ ਦਾਨਾ ਸੰਤੋ ਰਾਮਦਾਸ ਸਰੋਵਰ ਨੀਕਾ ਜੋ ਨਾਵੈ ਸਭ ਕੁਲ ਫਰਾਵੈ ਉਧਾਰ ਹੋਆ ਹੈ ਨੀਕਾ ਹਰ ਹਰ ਨਾਨੇ ਕਸਮਲ ਜਾਏ ਨਾਇ ਰਾਮਦਾਸ ਸਰ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਮਾਪੈ ਕੂਆ ਹੰਸ ਹੋ ਹੈ ਜਦੋਂ ਅਸੀਂ ਕੋਈ ਇਤਿਹਾਸ ਰਾਹੀਂ ਸਰਵਣ ਕਰਾਂਗੇ ਇਹ ਜਿਹੜਾ ਵੀ ਸਥਾਨ ਬਹੁਤ ਤਕੜਾ ਮਹਾਨ ਹੈ ਇੱਥੇ ਨੱਚਿਆ ਹੋਏ ਸਾਰੇ ਪਾਪ ਕਰਦੇ ਇੱਥੇ ਤਾਂ ਵੀ ਕਾਂ ਵੀ ਨਹਾ ਨਹਾ ਕੇ ਹੰਸ ਬਣ ਜਾਂਦੇ ਗੁਰੂ ਮਹਾਰਾਜ ਦੇ ਸਮੇਂ ਵੀ ਇਹ ਬਣੇ ਵੀ ਪਿੰਗਲੇ ਨੇ ਕਾਲੇ ਕਾਂ ਨੂੰ ਨਹਾਉਂਦਿਆਂ ਦੇਖ ਕੇ ਜਿਹੜੇ ਅੰਦਰ ਸ਼ਰਧਾ ਭਾਵਨਾ ਜਾਗੀ ਸੀ ਦੇਖੋ ਵੀ ਇਹ ਨਹਾ ਨਹਾ ਕੇ ਕਾਂ ਹੰਸ ਬਣਦਾ ਜਾ ਰਿਹਾ ਹੈ ਪਹਿਲਾਂ ਮੈਂ ਨਹਾ ਲਾਵਾਂ ਤੇ ਮੈਨੂੰ ਨਹੀਂ ਫਲ ਮਿਲੇਗਾ ਜਿਹੜੀ ਤਬਦੀਲੀ ਆ ਸਕਦੀ ਮੇਰੇ ਵੀ ਸਰੀਰ ਵਿੱਚ ਤਬਦੀਲੀ ਆ ਸਕਦੀ ਹੈ ਫਿਰ ਉਹ ਭਾਵਨਾ ਜਾਗੀ ਹੈ ਖਾਰੀ ਵਿੱਚੋਂ ਹਲੋਰੀ ਦੇ ਖਾਕ ਉੱਤੇ ਬਾਹਰ ਨਿਕਲ ਗਿਆ ਰਿੜ ਬਰ ਰੰਦਾ ਹੋਇਆ ਜਾਂ ਕਿ ਅਮਰ ਜਲ ਵਿੱਚ ਪ੍ਰਵੇਸ਼ ਹੋ ਗਿਆ ਕਲਾ ਵਰਤ ਗਈ ਵਿਸਾਖੀ ਦਾ ਦਿਹਾੜਾ ਸੀ ਪੁਰਬ ਸੀ ਬਿਲਕੁਲ ਜਿਵੇਂ ਸੋਨਾ ਹੁੰਦਾ ਹੈ ਸੋਨੇ ਵਰਗੀ ਦੇਹ ਬਣ ਗਈ கஞ்சன் வந்தி குதிரை கோடு கூடு கூடிய குதிரை பின்னா கயா சோனா ஜிமே நோஜவான் காண்டே ஹயம் பண்ண பேட்டா ਜਿੱਥੇ ਉਹ ਅਸਥਾਨ ਲਈ ਸ਼ਰਧਾ ਜਾਗ ਰਹੀ ਉੱਥੇ ਖੁਸ਼ੀ ਦੀ ਵੀ ਕੋਈ ਹੱਦ ਨਹੀਂ ਹੈ। ਜਿੱਥੇ ਪਤਨੀ ਨੂੰ ਉਡੀਕ ਰਿਹਾ ਹੈ ਜਾਣੀ ਇਸ ਤਰ੍ਹਾਂ ਜਿਹੜਾ ਕੋਈ ਤੀਰਥ ਹੈ ਇੱਥੇ ਜਦੋਂ ਗਿਆ ਹੋਇਆ ਜੀ ਉਹ ਸਾਡੀ ਇੱਛਾ ਪੂਰੀ ਹੋ ਜਾਂਦੀ ਹੈ ਫਿਰ ਸ਼ਰਧਾ ਭਾਵਨਾ ਸਾਡੇ ਅੰਦਰ ਵੱਧ ਜਾਂਦੀ ਹੈ। ਉਸ ਤਰ੍ਹਾਂ ਦਾ ਖਿਆਲ ਉਸ ਕੋਲੋਂ ਕਿਹਾ ਹੈ ਵੀ ਚਲੋ ਤੀਰ ਸਾਧੂ ਯਾਤਰਾ ਕਰੀ ਲੋਕ ਜਾਂਦੇ ਹੈ ਕੱਪੜੇ ਧੋਣ ਦਾ ਕੰਮ ਯਾਤਰਾ ਸ਼ੁਰੂ ਕਰ ਦਿੱਤਾ ਹੈ। ਇਹ ਮਨ ਵਿੱਚ ਖਿਆਲ ਆਇਆ ਹੈ ਵੀ ਹੁਣ ਸਰੀਰ ਤਾਂ ਸਿਆਣਾ ਜਿਹਾ ਹੋਇਆ ਪਿਆ ਬਿਰਧ ਹੋਇਆ ਪਿਆ ਹੈ ਪਹਿਲਾਂ ਪੰਡ ਚੁੱਕ ਕੇ ਲੈ ਜਾਣੀ ਫਿਰ ਪੰਡ ਬੰਨ ਕੇ ਲਿਆਉਣੀ ਵਾਪਸ ਹੈ ਕੰਮ ਔਖਾ ਇਹ ਵੀ ਹੈ। ਜੇ ਕੋਈ ਘੋੜੀ ਹੋਵੇ ਨਾ ਆਪਣੇ ਕੋਲੇ ਨਾਲੇ ਤਾਂ ਕੱਪੜੇ ਵੱਧ ਲੱਦ ਕੇ ਲੈ ਜਾਇਆ ਕਰਾਂਗੇ ਨਾਲੇ ਚੜ ਕੇ ਚਲੇ ਜਾਇਆ ਕਰਾਂਗੇ ਉਹਦੇ 'ਤੇ ਸਹੂਲਤ ਹੋ ਜਾਊਗੀ ਉਧਰੋਂ ਵੀ ਨਹੀਂ ਆ ਜਾਇਆ ਕਰਾਂਗੇ। ਫਿਰ ਜਿਹੜੀ ਕੋਈ ਜਦੋਂ ਤੀਰਥ ਯਾਤਰਾ ਕਰਨੀ ਉਹਦੇ ਵਿੱਚ ਵੀ ਉਹ ਸੁੱਖ ਰਹੇਗੀ ਕਿੱਥੇ ਪੈਦਲ ਤੁਰਨਾ ਹੈ ਕਿੱਥੇ ਚੜ੍ਹ ਕੇ ਚਲੇ ਜਾਵਾਂਗੇ ਉਹ ਸਹੂਲਤ ਹੋ ਜਾਏਗੀ। ਪਰਮੇਸ਼ਰ ਵਾਹਿਗੁਰੂ ਦੀ ਹੈ ਇੱਛਾ ਨਹੀਂ ਪਾਈ ਹੈ ਇਹ ਦੁਨੀਆਦਾਰੀ ਇੱਛਾ ਹੈ ਰਹੀ ਕਿਉਂਕਿ ਮਨੁੱਖ ਦਾ ਸੁਭਾਅ ਹੈ ਵੀ ਜਦੋਂ ਕੋਈ ਉਹਦੀ ਉਹ ਇੱਛਾ ਜੀ ਪੂਰੀ ਹੋ ਜਾਏ ਫਿਰ ਉਹਦੇ ਉੱਪਰ ਹੋਰ ਫੜਦੀ ਹੈ ਵੀ ਹੁਣ ਐਂ ਹੋ ਜਾਏ ਫਿਰ ਇਹ ਵੀ ਮਿਲ ਜਾਏ। ਜਿਹੜੀ ਗੀਤਾ ਜੀ ਵੱਧ ਜਾਂਦੀ ਹੈ ਪ੍ਰਵਿਰਤੀ ਵੱਧ ਜਾਂਦੀ ਹੈ ਇਹ ਥੋੜ੍ਹੀ ਜੀ ਵਧਾ ਲਈਏ ਉਹ ਜਿਵੇਂ ਕੋਈ ਸਾਧੂ ਬਾਹਰ ਜੰਗਲ ਵਿੱਚ ਬੈਠਾ ਰੋਜ਼ ਗੀਤਾ ਦਾ ਪਾਠ ਕਰਦਾ ਗੀਤਾ ਦੇ ਹੁਣ ਜਿੰਦ ਜੀ ਤਾਂ ਵਜੀ ਹੋਈ ਨਹੀਂ ਹੈ ਪੱਤਰੇ ਜਦੋਂ ਕੋਈ ਹਵਾ ਹੋਊਗਾ ਉਹ ਇਹਨੀ ਖਿਲਰ ਖਿਲਰ ਜਾਂਦੇ ਹੈ ਫਿਰ ਖਿਆਲ ਆਇਆ ਵੀ ਚਲੋ ਆਪਾਂ ਇਹਦੀ ਜਿੰਦ ਬੰਨ ਲਈਏ ਆਟਾ ਜਾ ਗੁੰਨ ਗੁੰਨ ਕੇ ਲੇਟੀ ਜੀ ਬਣਾ ਲਈ ਆਟੇ ਜਿਹੜਾ ਕਿ ਜੰਗਲ ਵਿੱਚ ਰਹਿਣ ਵਾਲੇ ਜ਼ਿਆਦਾ ਖਤਰਨਾਕ ਮੋਸਾ ਹੀ ਹੁੰਦਾ ਚੂਹਾ ਹੀ ਹੁੰਦਾ ਹੈ ਜੇ ਕਿਸੇ ਕਾਗਜ਼ ਤੇ ਮੂਸਾ ਤੋਂ ਦਬਾਵ ਚ ਕੰਮ ਨਹੀਂ ਗਾਧਾ ਰਹੀ ਤੇ ਭਾਰਾਂ ਦੇ ਵਾਰ ਪੰਡਾਂ ਦੇ ਪੰਡ ਕਾਗਜ਼ਾਂ ਦੇ ਕੋਲ ਟੁੱਕ ਕਹਿੰਦੇ ਚੂਹਾ ਖਰਾਬ ਕਰਨ ਦਾ ਕੰਮ ਮੂਰਖ ਦੇ ਕੋਈ ਵੀ ਨਹੀਂ ਪਰ ਇੱਕ ਤਾਂ ਆਟਾ ਜਿਹਾ ਲੱਗਿਆ ਇੱਕ ਉਂਝ ਕਾਗਜ਼ ਹੈ ਚੂਹਾ ਕਹਿੰਦੇ ਉਹਨੂੰ ਟੁੱਕੇ ਖਿਆਲ ਆਇਆ ਵੀ ਚਲੋ ਬਈ ਹੁਣ ਕੀ ਕਰੀਏ ਇਹਨੇ ਨੂੰ ਕੋਈ ਸ਼ਾਹੂਕਾਰ ਆ ਗਿਆ ਹੈ ਕਹਿੰਦਾ ਮਹਾਰਾਜ ਕਿਹੜੇ ਖਿਆਲ ਵਿੱਚ ਬੈਠੇ ਕਹਿੰਦੇ ਵੀ ਆ ਗੀਤਾ ਦਾ ਪਾਠ ਕਰਦੇ ਹੁੰਦੇ ਕਦੇ ਪੱਤਰੇ ਜੇ ਖੇਡਦੇ ਸੀ ਅਸੀਂ ਆਟੇ ਜੀ ਲੇਟੀ ਜੀ ਬਣਾ ਕੇ ਇਹਦੀ ਜਿਲਦ ਬੰਨ ਗਏ ਇਹਨੂੰ ਵੀ ਹੁਣ ਚੂਹਾ ਪੈਂਦਾ ਹੈ ਜਿਲਦ ਨੂੰ ਖਰਾਬ ਕਰਦਾ ਹੈ ਕਿ ਹੁਣ ਕੀ ਕਰੀਏ ਪਹਿਲਾਂ ਮਹਾਰਾਜ ਕੋਈ ਆਪਣੇ ਕੋਲ ਬਿੱਲੀ ਰੱਖ ਲਓ ਤੁਸੀਂ ਇਹ ਗੱਲ ਤਾਂ ਬਈ ਠੀਕ ਹੈ ਚੁੱਪ ਜੇ ਕਰਕੇ ਹੁਣ ਬੈਠੇ ਨੇ ਖਿਆਲ ਕੀਤਾ ਹੈ ਕਿ ਮਹਾਰਾਜ ਠੀਕ ਆ ਤੁਸੀਂ ਸੋਚਦੇ ਹੋਵੋਗੇ ਬਿੱਲੀ ਹੁਣ ਦੁੱਧ ਵਗੈਰ ਨਹੀਂ ਰਹਿਣੀ ਹੈ ਫਿਰ ਗਊ ਰੱਖਣੀ ਪਊਗੀ ਕਹਿੰਦੇ ਗਊ ਮੈਂ ਲੈ ਲਿਆਗਾ ਉਹ ਫਿਰ ਚੁੱਪ ਚੁੱਪ ਜੇ ਕਰਕੇ ਫਿਰ ਬੈਠੇ ਬੈਠੇ ਨੂੰ ਉਹਨੂੰ ਖਿਆਲ ਆਇਆ ਹੈ ਚਲੋ ਗਊ ਤਾਂ ਲੈ ਰਿਹਾ ਗਏ ਗਊ ਵਾਸਤੇ ਪੱਠੇ ਵੀ ਚਾਹੀਦੇ ਹੈ ਪੱਠੇ ਵਾਸਤੇ ਜਿਵੇਂ ਧਰਤੀ ਚਾਹੀਦੀ ਹੈ, ਇਹਦੇ ਮਾਰਾ ਵੀ ਥੋੜ੍ਹੀ ਬਹੁਤੀ ਧਰਤੀ ਵੀ ਉਹਦੇ ਵਾਸਤੇ ਮੈਂ ਖਰੀਦ ਕੇ ਦੇ ਦੂੰ। ਕਹਿੰਦੇ ਇਹ ਹੁਣ ਪੱਠੇ ਦਿੱਤੇ, ਹੁਣ ਮਹਾਤਮਾ ਵੱਢ ਕੇ ਪਾਉਣਗੇ ਗਊ ਨੂੰ, ਇਹ ਹੁਣ ਗੀਤਾ ਪੜ੍ਹਨਗੇ ਕਿ ਇਹ ਕਰਨਗੇ, ਇਹਦਾ ਮਾਰਾ ਵੀ ਇਹ ਵੱਢ ਕੇ ਕੁਦਰ ਕੇ ਪਾਉਣ ਵਾਲਾ ਵੀ ਮੈਂ ਕਰਾਂ। ਫਿਰ ਚੁੱਪ ਜੇ ਰਹੇ, ਫਿਰ ਖਿਆਲ ਕਰਦਾ ਵੀ ਹੁਣ ਚੋਊ ਕੌਣ, ਚੋਣ ਵਾਲਾ ਵੀ ਕੋਈ ਚਾਹੀਦਾ, ਕੋਈ ਉਹਦਾ ਦੁੱਧ ਚੋ ਕੇ ਸੁੱਤਾ ਸੁੱਤਾ ਨਹੀਂ ਕਰਨ ਵਾਲਾ ਚਾਹੀਦਾ। ਫਿਰ ਖਿਆਲ ਆਇਆ ਵੀ ਸ਼ਾਦੀ ਵੀ ਹੋਣੀ ਚਾਹੀਦੀ, ਵਿਆਹ ਵੀ ਹੋਣਾ ਚਾਹੀਦਾ, ਇਹ ਸਕਦਾ ਇਹ ਪਸਾਰਾ ਇਹਦੇ ਬਿਨਾਂ ਨਹੀਂ ਹੋ ਸਕਦਾ ਹੈ। ਕਹਿੰਦਾ ਜੀ ਬਸ ਤੁਸੀਂ ਗੀਤਾ ਵਾਸਤੇ ਸਾਰਾ ਕੁਛ ਰੱਖੋ ਰੁਖੋ, ਇਹ ਪ੍ਰਬੰਧ ਮੈਂ ਸਾਰੇ ਕਰ ਦਿੰਦਾ। ਚੁੱਪ ਜੇ ਕਰੇ ਤੇ ਸਾਰਾ ਕੁਛ ਕਰ ਖਾ ਦਿੱਤਾ, ਜਦੋਂ ਇਹ ਪਸਾਰਾ ਵੱਧ ਗਿਆ ਫਿਰ ਜਾਂ ਪੁੱਤਰ ਧੀਆਂ ਵੀ ਹੋ ਜਾਣੇ, ਗੀਤਾ ਕਿਹਨੇ ਪੜ੍ਹਨੀ ਹੈ? ਵੇਖੋ ਵਿਚਾਰਾ ਮੋਢੇ ਤੇ ਚੁੱਕਿਆ, ਇੱਕ ਨੂੰ ਉਂਗਲੀ ਲਾਈ ਹੈ, ਇੱਕ ਨੂੰ ਕੁਛੜ ਚੁੱਕਿਆ। ਰੋਜ਼ਨੋ ਕੋਈ ਮਹਾਤਮਾ ਹੋਰ ਆ ਗਏ ਉਹਨਾਂ ਦੇ ਮੇਲੀ ਮਿਲਾਪੀ, ਕਹਿਣ ਲੱਗੇ ਮਹਾਰਾਜ ਆਹ ਕੀ ਕਰ ਲਿਆ? ਕਹਿੰਦੇ ਭਾਈ ਇਹ ਸਭ ਗੀਤਾ ਦਾ ਪਸਾਰਾ, ਕਹਿੰਦੇ ਵੱਧਦਾ ਵੱਧ ਸਾਰਾ ਇੰਨਾ ਵੱਧ ਗਿਆ ਜਿਉਂ ਇਸ ਤਰ੍ਹਾਂ ਜਾਣੀ ਮਨੁੱਖ ਦੇ ਅੰਦਰ ਸਾਰੀ ਇੱਛਾ ਜੀ ਫੁਰ ਜਾਏ ਨਾ, ਫਿਰ ਉਹ ਸਾਰੀ ਇੱਛਾ ਦਾ ਐਸਾ ਹੀ ਹੈ ਕਿ ਵੱਧਦੀ ਵੱਧਦੀ ਅੱਗੇ ਵੱਧ ਜਾਂਦੀ ਹੈ। ਹਜੇ ਆਖੋ ਵਾਲ ਵਾਲੇ ਮਹਾਤਮਾ ਉਹ ਕਹਿੰਦੇ ਵੀ ਆਪਾਂ ਗੁਰਦੁਆਰਾ ਨਹੀਂ ਬਣਾਉਣਾ, ਉਹ ਜਿਹੜੇ ਉੱਥੇ ਰਹਿਣ ਵਾਲੇ ਸੀ ਉਹ ਕਹਿਣ ਲੱਗੇ ਜੀ ਗੁਰਦੁਆਰਾ ਬਣਾਉਣਾ ਜ਼ਰੂਰ ਹੈ। ਉਹ ਕਹਿੰਦੇ ਪਸਾਰਾ ਵੱਧ ਜਾਊਗਾ, ਆ ਜਿਹੜਾ ਹੁਣ ਤੁਸੀਂ ਛੰਨ ਵਿੱਚ ਬੈਠ ਕੇ ਰੱਬ ਰੱਬ ਮੌਜ ਨਾ ਕਰੀ ਜਾਣੀ, ਇਹ ਵੀ ਕਰਨਾ ਹੈ, ਇੱਥੇ ਲਾਣਾ ਇਕੱਠਾ ਹੋ ਗਿਆ, ਇਹਨਾਂ ਰੋਟੀਆਂ ਪਕਾ ਕੇ ਦਿਓਗੇ, ਤੁਸੀਂ ਨਾ ਜਪੋਗੇ ਕੀ ਕਰੋਗੇ, ਰਹਿਣ ਦਿਓ ਗੁਰਦੁਆਰੇ ਨੂੰ, ਹੱਥੇ ਹੀ ਟੇਕਣਾ ਗੁਰਦੁਆਰੇ ਬਹੁਤ ਹੈ, ਕੀਰਤਨ ਹੀ ਸੁਣਨਾ ਜਿੱਥੇ ਜਾ ਰਹੋ, ਬੜਾ ਜੀ ਕਰਦਾ ਅੰਮ੍ਰਿਤਸਰ ਚਲੇ ਜਾਓ ਹਰਿਮੰਦਰ ਵਿੱਚ ਬਹਿ ਕੇ ਮਹੀਨਾ ਕੀਰਤਨ ਸੁਣਿਆ ਕਰੋ, ਕੀ ਕਰਾਉਣਾ ਹੈ ਤੁਹਾਨੂੰ ਗੁਰਦੁਆਰਿਆਂ ਤੋਂ, ਰਹਿਣ ਦਿਓ। ਜਿਹਨੇ ਇੱਥੇ ਨਾਮ ਜਪਣਾ ਹੈ ਬੰਦਗੀ ਕਰਨੀ, ਉਹ ਆ ਜਾਓ ਛੰਨ ਇੱਥੇ ਬਣਾ ਲਓ, ਬਸ ਬੈਠ ਕੇ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰੀ ਚੱਲੋ। ਨਹੀਂ ਉਹ ਪ੍ਰਵਿਰਤੀ ਨੂੰ ਤਰਜੀਹ ਨਹੀਂ ਦਿੰਦੇ, ਕਹਿੰਦੇ ਜਿੰਨੀ ਨਿਵਿਰਤੀ ਹੈ ਉਹਨਾਂ ਚੰਗਾ, ਜਿਹਦੇ ਵਿੱਚ ਖਲਾਰਾ ਵੱਧ ਜਾਂਦਾ, ਫਿਰ ਖਲਾਰੇ ਵਿੱਚ ਇੱਕ ਮਨ ਦਾ ਜਿਹੜਾ ਉਵੇਂ ਹੀ ਖਲਾਰਾ ਵੱਧ ਜਾਂਦਾ ਹੈ, ਪਰ ਮਨ ਖਿੜ ਜਾਂਦਾ ਹੈ, ਅਤੇ ਉੱਧਰ ਨਜ਼ਰਸਾਨੀ ਕਿਤੇ ਉੱਧਰ ਨਜ਼ਰਸਾਨੀ, ਫਿਰ ਉਹ ਖਿਆਲ ਜਾਂ ਨਾਮਦੇਵ ਜੀ ਵੀ ਐਸੇ ਆਇਆ ਹੈ, ਜੇ ਘੋੜੀ ਹੁੰਦੀ ਨਾ ਫਿਰ ਕੰਮ ਵੀ ਵੱਧ ਹੋ ਜਾਂਦਾ, ਸਹੂਲਤ ਵੀ ਹੋ ਜਾਂਦੀ। ਪਰਮੇਸ਼ਰ ਨੂੰ ਵੀ ਜੇ ਚਾਹੁੰਦਾ ਕੱਲ ਨੂੰ ਕੋਈ ਹੋਰ ਇੱਛਾ ਜੀ ਕਰੇਗਾ, ਫਿਰ ਭਗਤੀ ਤਾਂ ਕਰ ਨਹੀਂ ਸਕਣੀ, ਫਿਰ ਇੱਧਰ ਪਰਚ ਪੁਰਚ ਜਾਏਗਾ, ਉਹ ਮੁਗਲ ਦਾ ਰੂਪ ਜਿਹਾ ਧਾਰਨ ਕਰ ਲਿਆ ਹੈ। ਤੇ ਉਹ ਜਿੱਥੇ ਇੱਕ ਭਗਤ ਨਾਮਦੇਵ ਜੀ ਉਹ ਕੱਪੜਿਆਂ ਦੀ ਪੰਡ ਜੀ ਚੁੱਕੀ ਜਾਂਦੇ ਸਨ, ਉੱਥੇ ਜੀ ਲਿਆ ਕੇ ਉਹ ਕੌਤਕ ਕਰ ਦਿੱਤਾ ਹੈ, ਜਿਹੜੀ ਉਹ ਘੋੜੀ ਸੋ ਪਈ ਹੈ, ਪਿਛੇ ਰਾਜਾ ਹੋ ਗਿਆ ਹੈ। रामदेव जी कहते लै भी आ भाई मेरी पिछे पिछे राजा चुक ये हम पी जे नवी घड़ी सोई है बछेरे तो तुर नहीं हुंदा तू भी आ मोढ़िया ते चुक के तेरा सामने हैगा है। शहर एदे विच पुज आया विकार विच बेचारा नामदेव फड़ लिया क्योंकि मुगलों का राज है मुगल विच एक कर रहा है जबरदस्ती बाजार बेची राजा चुका दिता है विच मन विच ही ख्याल जा करते जाते भी क्या तो कुछ होर सी परमेश्वर ने आर ही कुछ करता मंगी सी चढ़ वास्ते चुकाता बछेरा रोज गल वेख वेख के भी ख्याल कर रहे ये मुगल तो दिसदा नहीं है उधर जो मुगल परमेश्वर हो प्रगट हुए हुए है यदि इच्छा मेटन हूँ सियाना शरीर है बिरध हो चुका शरीर है बुढ़े तो बेचारा किन्या तुरे जाता है जो नौजवान तिरंगे मारदा जो बच्चा छाला मारदा है थोड़ो तुरना उन्हें बिरध अवस्था तो कई बार सानू एक दो सोटिया का भी सहारा लेना पैंदा है फिर भी श्री खड़ा तुरना तो किधर रह गया है उस वेले फिर फुरनाजा मेटन वास्ते इनू कहते भी की गल है तू तुरदा क्यों नहीं थोड़ा जहा हिलके आ थोड़ा जहा छेती तुरिया एडिक डोंदे जे किवें खांदा है छेती तुर उस वेले वो कोई जेडे लहज है ना उन्हें तो पछाण लै भी गल कोई हो रही है उस वेले फिर परमेश्वर की सरसलाघा भी जुड़ गए गुण गाण लग पे अरे नाले पछ पड़ताल करनी शुरू कर दी जिमें वार्तालाप आपो विच ही होई सी ना मुगल जी से भगत नामदेव जी की शब्द विच भगत वीर ने बयान की है भाव है नामदेव की भी संसारी इच्छा ना तुसी करो ये इच्छा करोगे फस जाओगे मेरी मैं की सी परमेश्वर ने मेरी मेहर थी अजमेर अराड़े वाले महात्मा संत ईश्वर सिंह जी हुए वो एक बारी कढ़ानी जत्था गया होया सी उत्थों 12-13 सिंह दर्शन करने के लिए चले गए जत्थे वाले ने जो सुने उन्होंने बड़ा प्यार सी संत ज्ञानी मोहन सिंह जी ने कई बारी वो हालता वो किसी ने नहीं बोला चला जिते कोई बंदगी आए उत्थे उन्होंने होंदा ही है जी उत्थों आए है बहुत खुश हुए मल सिंह एक निंग सिंह वे महापुरशन हुए उन्होंने को पिछे रह के घड़े बजा हों उन्हें झाटी जा दसिया हमारा सिंह आए है कहीं चंगा अज इतने साडा भोरे का दरवाजा ना इतने तू बाहर ही लई उन्होंने कहा कोई लोगों गल करनी है साडा मुंडा नहीं राजी साडा वह नहीं है चलो ये परमास दिया विचार उसे बाहर ही खड़िया खड़ाया हो जाएगियां फिर उदू बाद कुर्सी ते चले जाओ चलो आ गए पछ पड़ताल शुरू हो गई तुसी की पढ़ रहे हो किसी ने दस दिता सिंह ने इमारत पहला छोटिया पुस्तक पढ़िया सार कुतावली पावर सिंह चनाका विचार माला अध्यात्म प्रकार फिर उदू बाद सानू विचार सागर पढ़ा दिता है उस बाद हम व्यक्ति प्रभाकर पढ़ाईए हम मोख पंथ शुरू होया है बहुत खुश हुए फिर भी चंगा पीते पढ़ लो ना कहते एक गल साड़ी है अनपढ़ की अपनी जाति है ਤੇ ਜਿੰਨਾ ਮਰਜ਼ੀ ਤੁਸੀਂ ਪੜ੍ਹੋ, ਜਿੰਨਾ ਹੋਰ ਜੋ ਮਰਜ਼ੀ ਕਰੋ, ਇੱਛਾ ਨਹੀਂ ਕਰਨੀ ਹੈ, ਇੱਛਾ ਰੱਬ ਦੇ ਛੇੜਨੀ ਹੈ ਵੀ ਜੋ ਕਰੇ ਕਰਾਏ। ਫਿਰ ਸਾਡੀ ਗੱਲ ਯਾਦ ਰੱਖਿਓ, ਜੇ ਤੁਸੀਂ ਇੱਛਾ ਕਰ ਲਈ ਨਾ ਵੀ ਮੈਂ ਪੜ੍ਹ ਕੇ ਆਹ ਬਣੂ ਉਹ ਬਣੂ ਐਂ ਕਰੂੰ, ਕਹਿੰਦੇ ਫੇਰ ਫਸ ਜਾਓਗੇ ਤੇ ਪਰਮੇਸ਼ਰ ਤੇ ਛੱਡੋਗੇ, ਫਿਰ ਮੌਜਾਂ ਲੁੱਟੋਗੇ। ਫਿਰ ਆਪਣਾ ਨੇ ਉਹਨਾਂ ਨੇ ਹੱਡ ਬੀਤੀ ਸਲਾਹ ਦਿੱਤੀ ਵੀ ਆ, ਆਹ ਸਾਰਾ ਸਾਰਾ ਸਾਡੀ ਇੱਛਾ ਕਰਨ ਦਾ ਹੀ ਹੈ, ਜੇ ਇਹਨਾਂ ਨਾ ਕਰਦੇ ਅਸੀਂ ਨਹੀਂ ਫਸਦੇ ਸੀ। ਅੱਜ ਜਿਵੇਂ ਤੁਸੀਂ ਮੌਜ ਨਾਲ ਫਿਰਦੇ ਨਾ, ਲੋਕਾਂ ਵਿੱਚ ਆਈ ਅਸੀਂ ਫਿਰਨਾ ਸੀ। ਇੱਛਾ ਕਰਕੇ ਭਗਤੀ ਕੀਤੀ, ਇਹਨੇ ਅਜਬ ਪਾਇਆ ਹੋਇਆ ਇਹਦੇ ਨਸ, ਜਦੋਂ ਵੀ ਬਾਹਰ ਨਿਕਲਦੇ ਹਾਂ ਉਦੋਂ ਹੀ ਪੈਂਦੇ ਲੋਕ ਪੈਰਾਂ ਨੂੰ, ਕੋਈ ਨਹੀਂ ਦੇਖਦਾ ਵੀ ਇਹ ਕਿੱਧਰ ਨੂੰ ਜਾਂਦੇ। ਇਸ ਕਰਕੇ ਅੰਦਰ ਵੜ ਕੇ ਕਿਸੇ ਰਹਿਣਾ ਪੈਂਦਾ ਹੈ ਕਿ ਇੱਛਾ ਨੇ ਜਬ ਪਾਇਆ ਹੋਇਆ ਹੈ। ਸਾਰੀ ਉਹਨਾਂ ਨੇ ਹੱਡ ਬੀਤੀ, ਜਿਵੇਂ ਉਹ ਰੇਰੂ ਸਾਹਿਬ ਗੁਰਦੁਆਰੇ ਅਸੀਂ ਰਹਿੰਦੇ ਸੀ ਸੰਤ ਬਾਬਾ ਅਤਰ ਸਿੰਘ ਜੀ ਦੇ ਕੋਲ, ਮੈਂ ਸੀ, ਮੈਂ ਭਗਵਾਨ ਸਿੰਘ ਨਾਲ ਮੇਰੇ ਵੱਡੇ ਸਾਥੀ ਸੀ, ਮੈਂ ਉਹਨਾਂ ਦਾ ਗੜਵਈ ਸੀ, ਸਰੀਰ ਛੱਡਣ ਲੱਗੇ ਜਦੋਂ ਉਹਨਾਂ ਨੂੰ ਸਭ ਕੁਝ ਦਿੱਤਾ, ਮੈਨੂੰ ਕਹਿੰਦੇ ਵੀ ਤੂੰ ਨੌਜਵਾਨ ਹੈ, ਤੂੰ ਵੀ ਭਾਵੇਂ ਕਮਾਈ ਕਰਕੇ ਤੂੰ ਵੀ ਵੱਡਾ ਸੰਤ ਬਣ ਜਾ। ਮੇਰੇ ਖਾਲੀ ਚ ਇੱਛਾ ਫਰਦੀ, ਹੁਣ ਮੈਂ ਬਹੁਤ ਵੱਡਾ ਸੰਤ ਬਣੂ, ਇਹਦੇ ਨਾਲੋਂ ਵੀ ਵੱਡਾ ਬਣੂ। ਜੋ ਚਿੜੀ ਚ ਬਹਿ ਕੇ ਕਹਿੰਦੇ ਦਿਨ ਰਾਤ ਦੇਖ ਕਰਤੀ ਵੀ ਵੱਡਾ ਸੰਤ ਬਣਨਾ, ਵੱਡੇ ਸੰਤ ਤਾਂ ਬਣ ਗਏ, ਕਹਿੰਦੇ ਅੱਜ ਜੰਮ ਪਿਆ। ਯਾਨੀ ਇਸ ਤਰ੍ਹਾਂ ਜਿਹੜੇ ਕੋਈ ਭਗਤੀ ਵਾਰਤ ਦੇ ਵਿੱਚ ਵੀ ਜਿਹੜੀ ਸੰਸਾਰੀ ਇੱਛਾ ਹੈ ਬਹੁਤ ਵੱਡੀ ਪ੍ਰਬੰਧਿਕ ਰੁਕਾਵਟ ਹੈ। ਜਿਹੜਾ ਮਨੁੱਖ ਨੂੰ ਇਸ ਪਾਸੇ ਪੜ੍ਹਨਾ ਹੈ, ਇਹ ਵੀ ਜਿਹੜੇ ਕੋਈ ਇਸ ਚੰਦੇ ਹੋਏ ਨੇ ਉਹ ਕਹਿੰਦੇ ਬਚਿਓ ਕਦੇ ਫਸ ਨਾ ਜਾਏ। ਜੇ ਲੋਕ ਕਿਸੇ ਨੂੰ ਕੁਛ ਨੂੰ ਪ੍ਰਾਰੰਭਦਾ ਹੈ ਉਹਦੇ ਅਨੁਸਾਰ ਤਾਂ ਫਸ ਕੁਛ ਜਾਏ ਤਾਂ ਵੱਖਰੀ ਗੱਲ ਹੈ, ਫਿਰ ਉਹ ਇੰਨਾ ਦੁੱਖ ਨਹੀਂ ਹੁੰਦਾ ਹੈ। ਹੁਣ ਜਿਹੜਾ ਕੋਈ ਇਸ ਜਨਮ ਵਿੱਚ ਹੀ ਘਰ ਕਰਾ ਕੇ ਫਸਣਾ ਨਾ, ਫਿਰ ਇਹ ਬਹੁਤ ਦੁੱਖਦਾਈ ਵੀ ਹੋ ਜਾਂਦਾ ਹੈ। ਇਸ ਕਰਕੇ ਹਾਂ, ਜੇ ਗੁਰੂ ਮਹਾਰਾਜ ਦੀ ਉਹ ਕੋਈ ਪ੍ਰੇਰਣਾ ਨਾਲ ਹੋਈ ਜਾਏ ਫਿਰ ਉਹਦੇ ਕੁਛ ਇੰਨਾ ਵੀ ਮਨੁੱਖ ਸੌਖਾ ਰਹਿੰਦਾ ਹੈ, ਜਾਂ ਜਪ ਜਾਣੀ ਪੈਂਦਾ ਹੈ। ਭਗਤ ਨਾਮਦੇਵ ਜੀ ਦੇ ਮਨ ਵਿੱਚ ਐਸੀ ਉਹ ਸੰਸਾਰੀ ਇੱਛਾ ਜੀ ਹੋ ਗਈ ਸੀ, ਉਹਨੂੰ ਮਿਟਣ ਵਾਸਤੇ ਫਿਰ ਪਰਮੇਸ਼ਰ ਨੇ ਉਹ ਰੂਪ ਧਾਰਨ ਕਰਕੇ ਇੱਕ ਹੱਥ ਗਜਾ ਕੀਤਾ, ਕਹਿੰਦੇ ਉਹ ਥੋੜ੍ਹਾ ਜਿਹਾ ਹਿੱਲ ਕੇ ਆ ਛੇਤੀ ਧੜ, ਵੱਡੇ ਕਡੋਲੇ ਜੇ ਕਿਵੇਂ ਤੂੰ ਖਾਂਦਾ ਹੈ। ਜਿਹੜੇ ਕਿਹਾ ਤਾਂ ਹੈ ਪਰ ਕਿਹਾ ਪਿਆਰ ਨਾਲ, ਸੰਗਲਤ ਕੀ ਉਹ ਕਦੇ ਨਾ ਬੋਲੇ ਕੌਰਾ ਜਿਵੇਂ ਲਿਖੇ ਵੀ ਪਰਮੇਸ਼ਰ ਵੀ ਅੰਦਰ ਇਹ ਖੂਬੀ ਹੈ, ਮਨੁੱਖ ਦੇ ਅੰਦਰ ਇਹ ਘਾਟ ਹੈ। ਇਹਨੂੰ ਗੁੱਸਾ ਆ ਜਾਂਦਾ, ਕ੍ਰੋਧ ਆ ਜਾਂਦਾ ਹੈ, ਕ੍ਰੋਧ ਵਿੱਚ ਫਿਰ ਬਹੁਤ ਕੌੜਾ ਵੀ ਬੋਲਦਾ ਹੈ। ਉਧਰ ਲਿਖਿਆ ਕੌੜਾ ਬੋਲ ਨਾ ਜਾਣਾ ਪੂਰਨ ਭਗਵਾਨ ਹੈ, ਪਰਮੇਸ਼ਰ ਕੌੜਾ ਬੋਲਣਾ ਜਾਣਦਾ ਹੀ ਨਹੀਂ ਹੈ, ਕਿਉਂਕਿ ਉਹ ਪੂਰਨ ਪਰਮੇਸ਼ਰ ਖਟਾ ਫਕ ਸੁਣ ਹੈ। ਦੂਜੀ ਖੂਬੀ ਹੈ ਵੀ ਔਗੁਣ ਕੋ ਨਾ ਚਿਤਾਰੇ, ਵੀ ਆਪਣੇ ਵੀ ਜਿਹੜੇ ਔਗੁਣ ਉਹਨਾਂ ਨੂੰ ਕੋਈ ਨਹੀਂ ਚੇਤੇ ਨਹੀਂ ਸਾਰਦਾ। ਮਨੁੱਖ ਹਮੇਸ਼ਾ ਔਗੁਣ ਛਾਂਟਦਾ ਹੈ, ਨੁਕਸ਼ ਦੇਖਦਾ ਹੈ, ਪਰਮੇਸ਼ਰ ਔਗੁਣਾਂ ਨੂੰ ਬਖਸ਼ਣ ਵਾਲਾ ਤਾਂ ਹੈ। ਇਹ ਨਹੀਂ ਹੈ ਵੀ ਹੁਣ ਤੂੰ ਮਾਫ ਕੀਤਾ ਸੀ, ਤੂੰ ਮਾਫ ਕੀਤਾ ਸੀ, ਉਹ ਚੇਤੇ ਨਹੀਂ ਕਰਦਾ, ਚਿਤਾਲਦਾ ਨਹੀਂ। ਉਸ ਵੇਲੇ ਜੋ ਵਾਰਤਾਲਾਪ ਹੋਈ ਸੀ, ਇਹ ਸ਼ਬਦ ਵਿੱਚ ਭਗਤ ਨਾਮਦੇਵ ਜੀ ਬਿਆਨ ਕਰਦੇ ਹਨ, ਉਹ ਕੀ ਕਹਿੰਦੇ ਹਨ ਅਸੀਂ ਸੁਣੀਏ। ਪ੍ਰੇਮ ਪਿਆਰ ਨਾਲ
ਹਲੇ ਜਾਰਾ, ਹਲੇ ਜਾਰਾ ਖੁਸ਼ਖਬਰੀ।
ਮਗਰ ਰੂਪ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਕਹਿ ਰਹੇ ਹੈ ਹਲੇ ਜਾਰਾ, ਹਲੇ ਜਾਰਾ, ਹੇ ਜਾਰਾ ਕੀ ਹੇ ਜਾਰ, ਵੀ ਤੂੰ ਹਲੇ ਕੀ ਹਿੱਲ ਕੇ ਆ, ਥੋੜਾ ਜਿਹਾ ਹਿੱਲ ਕੇ ਤੁਰਿਆ, ਥੋੜਾ ਜਿਹਾ ਛੇਤੀ ਛੇਤੀ ਤੁਰਿਆ। ਦੇਖੋ ਜਿਹੜਾ ਯਾਰ ਸ਼ਬਦ ਹੈ ਬਹੁਤ ਪਿਆਰਾ ਲਫ਼ਜ਼ ਹੈ ਕਿਉਂਕਿ ਮੁਗਲ ਰੂਪ ਵਿੱਚ ਹੈ ਮੁਗਲ ਕਿਸੇ ਨੂੰ ਆਪਣਾ ਯਾਰ ਮਿੱਤਰ ਕਹਿੰਦਾ ਨੀ ਇੰਨੇ ਪਿਆਰ ਨਾਲ ਬੋਲਦਾ ਨੀ ਮੁਗਲ ਕੀ ਹੋਇਆ ਤੇ ਇੰਨਾ ਮਿੱਠਾ ਕੀ ਹੋਇਆ ਉਹ ਜਦੋਂ ਕਿਹਾ ਨਾ ਹੈ ਵੀ ਯਾਰ ਇਹ ਤੋਂ ਹਿਲ ਕੇ ਤੁਰਿਆ ਥੋੜਾ ਜਿਹਾ ਛੇਤੀ ਤੁਰਿਆ ਤੇ ਭਗਤ ਨਾਮਦੇਵ ਜੀ ਨੇ ਉਹਦੇ ਪਛਾਣ ਲਿਆ ਕਹਿੰਦੇ ਵੀ ਖੁਸ਼ ਖਬਰ ਹੀ ਕਹਿੰਦੇ ਮਹਾਰਾਜ ਵੀ ਕੋਈ ਐਸੀ ਖੁਸ਼ੀ ਵਾਲੀ ਖਬਰ ਹੈ ਕਿ ਕੋਈ ਐਸਾ ਖੁਸ਼ੀ ਦਾ ਸਮਾਂ ਹੈ ਜਿੱਥੇ ਆਪ ਕਹਿੰਦੇ ਵੀ ਛੇਤੀ ਤੁਰਿਆ ਛੇਤੀ ਤੁਰਿਆ ਤੇ ਕੋਈ ਖੁਸ਼ੀ ਵਾਲੇ ਸਥਾਨ ਤੇ ਜਾਣਾ ਵੀ ਕਿਤੇ ਲੇਟ ਨਾ ਹੋ ਜਾਈਏ ਜਾਂ ਖੁਸ਼ ਖਬਰੀ ਰਾਜੀ ਖੁਸ਼ੀ ਹੋ ਮਹਾਰਾਜ ਰਾਜੀ ਖੁਸ਼ੀ ਦੀ ਖਬਰ ਦਿਓ ਮਹਾਰਾਜ ਪਛਾਣ ਗਏ ਨੇ ਇਸ ਤਰ੍ਹਾਂ ਕਹਿੰਦੇ ਵੀ ਤੂੰ ਖੁਸ਼ਖਬਰੀ ਪੁੱਛਦਾ ਹੈ ਅਸੀਂ ਤੈਨੂੰ ਆ ਬਛੇਰੀ ਚ ਬੱਚਾ ਬਛੇਰਾ ਚੁਕਾਇਆ ਮੋਢਿਆਂ ਤੇ ਫੜਿਆ ਵੀ ਤੈਨੂੰ ਵਿਗਾਰ ਵਿੱਚ ਤੇ ਤੂੰ ਖੁਸ਼ਖਬਰੀਆਂ ਪੁੱਛਦਾ ਉਸ ਵੇਲੇ ਭਗਤ ਨਾਮਦੇਵ ਜੀ ਨੇ ਜੋ ਲਫ਼ਜ਼ ਕਹੇ ਹੈ ਅਗਲੀ ਤੁਕ ਵਿੱਚ ਆਪ ਜੀ ਬਿਆਨ ਕਰ ਰਹੇ
ਬਲ ਬਲ ਜਾਓ ਬਲ ਬਲ ਜਾਓ
ਦੁਬਾਰਾ ਮੈਂ ਆਪ ਜੀ ਤੋਂ ਬਲਹਾਰ ਜਾਣਾ ਬਲਹਾਰ ਜਾਣਾ ਮਨ ਕਰਕੇ ਵੀ ਬਾਣੀ ਕਰਕੇ ਵੀ ਚੁਕਾਇਆ ਵੱਡਿਆਂ ਤੇ ਫੜਿਆ ਵੀ ਤੈਨੂੰ ਵਿਗਾਰ ਵਿੱਚ ਤੇ ਤੂੰ ਖੁਸ਼ਖਬਰੀਆਂ ਪੁੱਛਦਾ ਉਸ ਵੇਲੇ ਭਗਤ ਨਾਮਦੇਵ ਜੀ ਨੇ ਜੋ ਲਫ਼ਜ਼ ਕਹੇ ਹੈ ਉਹ ਅਗਲੀ ਤੁਕ ਵਿੱਚ ਆਪ ਜੀ ਬਿਆਨ ਕਰ ਰਹੇ
ਬਲ ਬਲ ਜਾਓ ਬਲ ਬਲ ਜਾਓ
ਦੁਬਾਰਾ ਮੈਂ ਆਪ ਜੀ ਤੋਂ ਬਲਹਾਰ ਜਾਣਾ ਬਲਹਾਰ ਜਾਣਾ ਮਨ ਕਰਕੇ ਵੀ ਬਾਣੀ ਕਰਕੇ ਵੀ ਸਰੀਰ ਕਰਕੇ ਜੀ ਆਪ ਜੀ ਤੋਂ ਬਲਹਾਰ ਹੀ ਬਲਹਾਰ ਜਾਣਾ ਹਾਂ ਸਦਕੇ ਵਾਰ ਨੇ ਹੀ ਜਾਣਾ
ਤੇਰੀ ਬਿਗਾਰੀ ਆਲੇ ਤੇਰਾ ਨਾਓ
ਮਹਾਰਾਜ ਜਿਹੜਾ ਵਛੇਰਾ ਜਿਹਾ ਮੈਨੂੰ ਤੁਸੀਂ ਚੁਕਾਇਆ ਹੋਇਆ ਨਾ ਇਹ ਬਿਗਾਰੀ ਵੀ ਮਹਾਰਾਜ ਮੇਰੇ ਲਈ ਬਹੁਤ ਚੰਗੀ ਹੈ ਸੁਖਦਾਈ ਹੈ ਕਿਉਂਕਿ ਮੈਂ ਇਸ ਸੰਸਾਰੀ ਇੱਛਾ ਜੀ ਕੀਤੀ ਸੀ ਵੀ ਜੇ ਇਹ ਹੋਵੇ ਤੇ ਇਹ ਕੰਮ ਵੀ ਬੰਦ ਹੋ ਜਾਊਗਾ ਤੇ ਪੈਸੇ ਵੀ ਵੱਧ ਹੋ ਜਾਣਗੇ ਸਹੂਲਤ ਵੀ ਹੋ ਜਾਊਗੀ ਇਹ ਮਹਾਰਾਜ ਤੁਹਾਡੀ ਇਹ ਜਿਹੜੀ ਵਿਗਾਰ ਜੀ ਹੈ ਨਾ ਇਹ ਵੀ ਮੇਰੇ ਵਾਸਤੇ ਬਹੁਤ ਚੰਗੀ ਹੈ ਆਲੇ ਤੇਰਾ ਨਾਮ ਤੇਰਾ ਜਿਹੜਾ ਨਾਮ ਹੈ ਇਹ ਪਰਮੇਸ਼ਰ ਇਹ ਬਹੁਤ ਵਧੀਆ ਹੈ ਬਹੁਤ ਚੰਗਾ ਹੈ ਆਲਾ ਦਰਜਾ ਦਾ ਹੈ ਆਲੇ ਨਾਲ ਘਰਦਾ ਹੁੰਦਾ ਹਰਾ ਜਿਹੜਾ ਸੰਸਾਰ ਰੂਪੀ ਘਰ ਹੈ ਇਹਦੇ ਵਿੱਚ ਜਿਹੜਾ ਜਿਹੜਾ ਤੇਰਾ ਨਾਮ ਹੈ ਇਹ ਸਭ ਤੋਂ ਬਹੁਤ ਮਾਰਾ ਵਧੀਆ ਸਭ ਤੋਂ ਚੰਗਾ ਸਭ ਤੋਂ ਮਹਾਨ ਹੈ
ਪੂਜਾ ਆਮਦ ਪੂਜਾ ਰਖਤੀ
ਵਿਸਰਾਮ ਦੇ ਕੇ ਅੱਗੇ ਨਾਮਦੇਵ ਜੀ ਕਹਿ ਰਹੇ ਮਗਰ ਰੂਪ ਵਿੱਚ ਹੀ ਪਰਮੇਸ਼ਰ ਤੋਂ ਪੁੱਛਦੇ ਨੇ ਮਹਾਰਾਜ ਪੂਜਾ ਆਮਦ ਕਿੱਥੋਂ ਆਏ ਹੋ ਤੁਸੀਂ ਮਹਾਰਾਜ ਕਹਾਂ ਸੀ ਆਏ ਇਸ ਸਤਿਕਾਰ ਵਾਸਤੇ ਮਹਾਰਾਜ ਕਿੱਥੋਂ ਆਏ ਹੋ ਤੁਸੀਂ ਹੁਣ ਜੇ ਉਹ ਆਮਦ ਸ਼ਬਦ ਜਿਹੜਾ ਉਹ ਲਿੰਗ ਰੂਪ ਵਿੱਚ ਇੱਕ ਵਚਨ ਵਿੱਚ ਹੀ ਹੈ ਇਹਦੇ ਤੇ ਵੀ ਉਹ ਕਹਿੰਦੇ ਵੀ ਇਹ ਜਿਹੜਾ ਤੁਸੀਂ ਕਿੱਥੋਂ ਆਏ ਹੋ ਕਹਾਂ ਸੇ ਆਏ ਹੋ ਬਹੁ ਬਚਨ ਕਹਿੰਦੇ ਅਰਥ ਲਫ਼ਜ਼ਾਂ ਵਿੱਚ ਨਹੀਂ ਬਣਦਾ ਹੈ ਇਹ ਸੰਪਰਦਾਇਕ ਗਿਆਨੀ ਤੁਸੀਂ ਐਵੇਂ ਕਹਿੰਦੇ ਇਹ ਨਹੀਂ ਹੈ ਕੁਝ ਆਮਰ ਤੂੰ ਕਿੱਥੋਂ ਆਇਆ ਹੈ ਮਨੁੱਖ ਨੂੰ ਤਾਂ ਅਸੀਂ ਸਤਿਕਾਰ ਲਈ ਵਰਤ ਲੈਂਦੇ ਹਾਂ ਵੀ ਤੁਸੀਂ ਮਹਾਰਾਜ ਕਿੱਥੋਂ ਆਏ ਹੋ ਜੇ ਰੱਬ ਲਈ ਕਹਿੰਦੇ ਤੂੰ ਵਰਤ ਲਿਆ ਕਹਿੰਦੇ ਫਿਰ ਕਹਿੰਦੇ ਇਹੀ ਗੱਲ ਤਾਂ
صرف ابھی ارے آپ جی تو کتوں آنا ہوئے ابھی کتوں آئے ہو مہاراج دیکھو یار رفتی کچھ مہاراج آپ رفتی کیے جا رہے ہو ہوں ٹھیک ہے بھی وہ ویاکرن کے نیم انسار تو کتوں آیا کتنے جا رہے ہیں ای پر ستکار واسطے لگ جا مہاراج تھی کتنے آئے ہو کتنے نو جا رہے ہو جتھے ستکار نو اسی سامنے رکھا گے اتے کوئی ایسا نہیں ہے بھی وہ لو جی بھی یہ کوئی انرتھ ہو گیا ہے ستکار لئی اسی ایک منک ہوندا ہے اسی نو اسی تہاڈے آیا ہویا جی آیا جی کنا اسی ایک مڑا جہ اتنے آئے اتنے سٹیج تے کنے اللہ ستکار دے ورنے اتے کوئی نہیں کہندا یہ بھی ایک آیا ہے تو ایک وچن ورت ਉੱਥੇ ਅਸੀਂ ਸਾਰਾ ਕੁਛ ਕਰੀ ਜਾਂਦੇ ਜਦੋਂ ਕੋਈ ਗੁਰਬਾਣੀ ਵਿੱਚ ਆ ਗਿਆ ਐਸਾ ਇੱਕ ਵਚਨ ਫਿਰ ਕਹਿੰਦੇ ਬਹੁ ਵਚਨ ਵਿੱਚ ਤੁਸੀਂ ਕਿਉਂ ਕਰਤਾ ਜੀ ਇਹ ਉੱਥੇ ਤੁਸੀਂ ਕਿਉਂ ਕਰੀ ਕਰਾਈ ਜਾਂਦੇ ਇੱਕ ਮਨੁੱਖ ਲਈ ਜੇ ਰੱਬ ਲਈ ਬਹੁ ਵਚਨ ਵਰਤਦੇ ਆ ਫਿਰ ਕੀ ਸਾ ਪਲਟ ਗਿਆ ਭਲਾ ਤੁਹਾਨੂੰ ਪਰਮੇਸ਼ੁਰ ਵਾਸਤੇ ਅਸੀਂ ਬਹੁ ਵਚਨ ਵਿੱਚ ਅਰਥ ਨਹੀਂ ਕਰ ਸਕਦੇ ਹਾਂ ਉੱਥੇ ਤਾਂ ਕਹਿੰਦੇ ਜਿਵੇਂ ਹੈ ਉਵੇਂ ਕਰੋ ਇੱਥੇ ਜਦੋਂ ਕੋਈ ਇੱਕ ਮਨੁੱਖ ਆ ਜਾਂਦਾ ਉਦੋਂ ਅਸੀਂ ਕਹਿੰਦੇ ਸਾਰੇ ਨਿਯਮ ਛਿੱਕੇ ਟੰਗ ਦਿੰਦੇ ਹਾਂ ਉਦੋਂ ਸਾਰੇ ਸਤਿਕਾਰ ਦੇ ਲਫ਼ਜ਼ ਲਈ ਬਹੁ ਵਚਨ ਵਿੱਚ ਹੀ ਵਰਤ ਦਿੰਦੇ ਹਾਂ ਇਸ ਕਰਕੇ ਯਾਨੀ ਟਕਸਾਲ ਦੇ ਵੀ ਜਿਹੜਾ ਕੋਈ ਅਰਥ ਕਰਦਿਆਂ ਹੋਇਆ ਪਰਮੇਸ਼ੁਰ ਦੇ ਸੰਬੰਧ ਵਿੱਚ ਜੋ ਲਫ਼ਜ਼ ਵਰਤੇ ਗਏ ਹੈ ਉਹ ਅਰਥਾਂ ਵਿੱਚ ਸਤਿਕਾਰ ਰੂਪ ਦੇ ਵਿੱਚ ਹੀ ਉਹਨਾਂ ਨੂੰ ਵਰਤਣਾ ਹੈ ਐਸਾ ਨਹੀਂ ਵੀ ਜਿਵੇਂ ਗੁਰੂ ਮਹਾਰਾਜ ਨੇ ਆਪਣੇ ਲਈ ਕੋਈ ਇੱਕ ਲਫ਼ ਇੱਕ ਵਚਨ ਵਿੱਚ ਲਫ਼ਜ਼ ਵਰਤਦੇ ਵੀ ਅਸੀਂ ਵੀ ਗੁਰੂ ਮਹਾਰਾਜ ਲਈ ਉਹ ਸਿੱਖ ਅਰਥ ਕਰਦੇ ਹੋਏ ਉਹ ਇੱਕ ਵਚਨ ਵਿੱਚ ਹੀ ਵਰਤ ਗਏ ਵਿਸ਼ਰ ਦਾ ਭਾਵਨਾ ਸਤਿਕਾਰ ਤਾਂ ਰਹਿ ਨਹੀਂ ਸਕੇਗਾ ਇਹ ਗੁਰੂ ਮਹਾਰਾਜ ਨੇ ਆਪਣੇ ਲਈ ਜ਼ਰੂਰ ਇੱਕ ਵਚਨ ਵਰਤੇ ਹੈ ਸਾਡੇ ਲਈ ਜ਼ਰੂਰੀ ਹੈ ਵੀ ਅਸੀਂ ਬਹੁ ਵਚਨ ਸਤਿਕਾਰ ਦੇ ਹੀ ਵਰਤ ਗਏ ਤੇ ਮਹਾਰਾਜ ਆਪ ਜੀ ਕਿੱਥੋਂ ਆਏ ਕੁਜਾ ਰੱਖਦੀ ਕਿੱਥੇ ਮਹਾਰਾਜ ਆਪ ਜਾ ਰਹੇ ਹੋ
ਕੁਜਾ ਮੇਰਵੀ
ਤੇ ਹੁਣ ਮਹਾਰਾਜ ਆਪ ਕਿੱਥੇ ਨੂੰ ਜਾਓਗੇ ਰਵੀ ਰਵਨ ਕਰੋਗੇ ਕਿੱਥੋਂ ਆਉਣਾ ਹੋਇਆ ਕਿੱਥੇ ਜਾ ਰਹੇ ਸੀ ਹੁਣ ਕਿੱਥੇ ਨੂੰ ਤੁਸੀਂ ਤੁਹਾਡਾ ਜਾਣਾ ਹੋ ਰਿਹਾ ਹੈ ਹੁਣ ਤੁਸੀਂ ਮਹਾਰਾਜ ਕਿੱਥੇ ਚਲੇ ਜਾਓਗੇ ਕਿੱਧਰ ਨੂੰ ਜਾਓਗੇ ਮੈਨੂੰ ਇਹ ਥੋੜੀ ਜਿਹੀ ਵਾਕਫੀਰ ਦਿਓ ਜੀ
ਦੁਆਰਕਾ ਨਗਰੀ ਰਾਸ ਬਗੋਈ
ਉਸ ਵੇਲੇ ਉੱਤਰ ਆਇਆ ਬਈ ਭਗਤਾ ਦੁਆਰਕਾ ਨਗਰੀ ਹੈ ਦੁਆਰਕਾ ਨਗਰੀ ਵਿੱਚ ਜਾਣਾ ਹੈ ਇਹ ਮੈਨੇ ਰਾਸ ਕੀ ਸੱਚਾ ਬਗੋਈ ਕੇ ਕਿਹਾ ਹੈ ਸੱਚਾ ਵਚਨ ਕਹਿ ਦਿੱਤਾ ਹੈ ਵੀ ਦੁਆਰਕਾ ਦਾ ਵਾਸੀ ਹੈ ਇੱਥੇ ਹੀ ਜਾਣਾ ਹੈ ਜਾਂ ਐਸਾ ਵੀ ਉਹ ਵਿਦਵਾਨਾਂ ਨੇ ਅਰਥ ਕੀਤਾ ਹੈ ਦੁਆਰਕਾ ਨਗਰੀ ਰਾਸ ਬਗੋਈ ਇਹ ਦੁਆਰਕਾ ਨਗਰੀ ਵਿੱਚ ਮੈਂ ਜਾਣਾ ਹੈ ਕਿ ਨਾਮਦੇਵ ਜੀ ਨੇ ਕਿਹਾ ਵੀ ਇਹ ਤੁਸੀਂ ਗੱਲ ਰਾਸ ਨੂੰ ਸੱਚੀ ਬਗੋਈ ਕਹੀ ਹੈ ਸੱਚੀ ਆਖੀ ਗੱਲ ਵੀ ਤੁਹਾਡਾ ਜਿਹੜਾ ਕੋਈ ਬੋਲਣਾ ਹੈ ਤੁਰਨਾ ਹੈ ਆਹ ਗੱਲਾਂ ਬਾਤਾਂ ਇਹ ਤਾਂ ਦੁਆਰਕਾ ਵਿੱਚ ਜਿਹੜੇ ਕੋਈ ਰਹਿਣ ਵਾਲੇ ਹਨ ਉਹਨਾਂ ਵਾਲੀਆਂ ਨੇ ਉੱਥੇ ਤਾਂ ਹੋਰ ਤਰ੍ਹਾਂ ਦੇ ਵੀ ਲੋਕ ਹੈਗੇ ਹੈ ਇਹੋ ਜਿਹੀਆਂ ਮਿੱਠੀਆਂ ਪਿਆਰੀਆਂ ਗੱਲਾਂ ਕਰਨ ਵਾਲੇ ਤਾਂ ਉੱਥੇ ਹਾਂ ਇਸ ਤਰ੍ਹਾਂ ਪਰ ਮੁੱਖ ਰੂਪ ਵਿੱਚ ਜਿਹੜਾ ਅਰਸ਼ ਪ੍ਰਕਰਨ ਅਨੁਸਾਰ ਪਹਿਲਾਂ ਹੀ ਹੈ ਵੀ ਦੁਆਰਕਾ ਨਗਰੀ ਦਾ ਮੈਂ ਵਾਸੀ ਹਾਂ ਇਹ ਵੀ ਭਗਤਾ ਮੈਂ ਜਿਹੜੀ ਗੱਲ ਹੈ ਰਾਸ ਕੀ ਹੈ ਸੱਚੀ ਹੀ ਬਗੋਈ ਕੀ ਆਖੀ ਹੈ ਸੱਚਾ ਵਚਨ ਹੀ ਆਖਿਆ ਹੈ
ਖੂਬ तेरी पगरी मीठे तेरे बोल।
तेरी वारा जड़ी पगड़ी है दस्तार है ये बड़ी खूब बनी हुई है बड़ी बढ़िया बनी हुई है। आम जेड़े कोई बगल है वो टेढ़ी जी पग बनने वाले होंगे ने इस तरह तेरी बड़ी जी पग है बड़ी बढ़िया कहते हैं टेढ़ी जी करके बनी है टेढ़ी पाग टेढ़े चले लागे वीरे खान भाव भगत सौ कामना तस्वीर मेरो काम दीवान जिले करन वाले हो यही बंदे ने ये पगड़ी बढ़िया लग रही है कहते गोल की होंगी है तो बगला भगत बनना उसने खूब मारा आप जी की बड़ी चंगी सोहनी दस्तार सजा बजा के बनी हुई है ते आप जी के महाराज जेडे बोल हैं बचन हैं तो बड़े मीठे किए प्यारे हन सुखदाई हन
द्वारका नगरी काहे के मगोल
तुम्हारा कहने तो हो भी मैं द्वारका का वासी है मैं वचन सच कहा है पर मैं तुहानू पुछदा महाराज द्वारका नगरी काहे के मगोल के द्वारका नगरी दे विच जेड़े मुगल किथे वसदे ने उत्थे तो मुगल कोई रहिंदा नहीं है होर थावां विच बेअंत मुगल पर इत्थे महाराज द्वारका विच रहण दा मुगल दा की काम इत्थे तो द्वारका वासी होर बेअंत ने मुगल एक भी नहीं रहिंदा है इस तरह जानी ये लाह भगत नाम जी ने अपने रसना तो कहे हुए वार्ता लोग काव रचना विच कह रहे हैं राय द्वारका नगरी में जेड़े कई मुगोल मुगल हैं वो काहे किथे हैं किथे वसदे हैं
चंदी हजार आलम एक लखाना
कहंदे वे फिर तू मैनू की समझिया कित्थों दा बासी समझिया कौन समझिया है ये फिर तू आप ही दस दे जे मैं द्वारका दा वासी मुगल नहीं उत्थे वसदे फिर मैं कौन है ता भी मैं द्वारका विच ही रहण वाला भगत नामदेव जी कहंदे महाराज जे मैथों पुछदी हो फिर गल ता आ है चंदी हजार आलम एक लखाना वो चंदी ना कई दा हुंदा है बेअंत दा अणगिणत दा है और जेड़ी कई हजार आलम ना दुनिया दा है संसार दा है और हजारां दी गिनती जेड़ी वारा ए दुनिया है ना इहदे विच मैं तां जाणिया भी इको इक तों ही है इको इक मैं तैनू जाणिया है तू ओ है सारी दुनिया दा मालिक खाना ना मालक दा हुंदा है इको इक तू वारा ए सारी दुनिया दा ए मालिक है जा लखाना एको एक जड़ी हजारा दुनिया दे तेनू ही मैंने लखाना की लखिया जाने जानी सारी दुनिया दा तुम्हें तू मालिक है
हम चिनी पातशाह सावले बरना
हम चिनी की ये तमाम दा तू पातशाह है यानी सारी दुनिया दा मारा तू पातशाह है ते सामले रंग वाला है माया सबल होन करके इस तरह में माया सबल होन करके तो सामले रंग वर्गा वरना वरना नो रंग दा हंदा है तू सामले रंग वाला है
आसपात गाजपात नरह नरेंद्र
और फिर तो स्पष्टी करन लग पे कहने भी तू की समझे है कहने जरा मारा जरा आस है अक्षना घोड़े का हंधा घोड़े का मालिक कौन है सतमुखी जरा घोड़ा वह मालिक सूरज है भी सूरज का भी तू पति है जिना हाथी का ऐरा पर हाथी का मालिक इंद्र है भी तू इंद्र का भी पति है जेड़े आ नर है आ दुनिया के नर हैं नर है नर के मालिक हैं मानता वर्गे उन्हों का भी तू मालिक है ਇਹ ਜਿਹੜੇ ਰਾਜੇ ਇਹਨਾਂ ਦੇ ਮਾਲਕ ਕੌਣ? ਬ੍ਰਹਮਾ ਆਦਿਕ, ਬ੍ਰਹਮਾ ਦਾ ਵੀ ਤੂੰ ਇੰਦ ਹੈ, ਇਹਦਾ ਵੀ ਤੂੰ ਪਤੀ ਹੈ।
ਨਾਮੇ ਕੇ ਸਵਾਮੀ ਮੀਰ ਮੁਕੰਦ,
ਤੁਸੀਂ ਤਾਂ ਮੇਰੇ ਨਾਮਦੇਵ ਦੇ ਸਵਾਮੀ ਪਾਤਸ਼ਾਹ ਹੋ। ਮੀਰ ਨੂੰ ਪਾਤਸ਼ਾਹ ਤੁਸੀਂ ਮਾਰਾ, ਮੈਂ ਨਾਮਦੇਵ ਦੇ ਪਾਤਸ਼ਾਹ ਸਵਾਮੀ ਹੋ, ਮੁਕਤੀ ਦੇਣ ਵਾਲੇ ਮੁਕੰਦ। ਜੇ ਸੱਚ ਪੁੱਛੋ ਤੁਸੀਂ ਮੁਗਲ, ਮੁਗਲ ਕੋਈ ਨਹੀਂ ਹੋ ਮਾਰਾ, ਇਸਦਾ ਮੇਰੇ ਪਾਤਸ਼ਾਹ ਹੋ, ਮੁਕਤੀ ਦੇਣ ਵਾਲੇ। ਇਸ ਰੂਪ ਵਿੱਚ ਕਿਉਂ ਮਾਰਾ ਪਿਛਲੀ ਫਿਜੀਏ ਕੀ ਕਰੀ ਜਾਂਦੇ ਹਾਂ? ਭਗਤ ਮਾਲਾ ਵਿੱਚ ਲਿਖਿਆ ਹੋਇਆ ਵੀ ਉਸੇ ਵੇਲੇ ਫਿਰ ਉਹ ਅਸਲੀ ਰੂਪ ਵਿੱਚ ਪ੍ਰਗਟ ਹੋ ਕੇ ਫਿਰ ਭਗਤ ਨਾਮਦੇਵ ਜੀ ਨੂੰ ਗਲਵਕੜੀ ਵਿੱਚ ਲੈ ਲਿਆ। ਸਾਰ ਵਿੱਚ ਹੀ ਫਸ ਜਾਣਾ ਸੀ, ਕਿਉਂਕਿ ਸੰਸਾਰੀ ਫੁਰਨੇ ਸੰਸਾਰ ਵਿੱਚ ਰੱਸਦੇ, ਇਸ ਕਰਕੇ ਵੀ ਇਹ ਸੰਸਾਰੀ ਫੁਰਨਾ ਤੇਰੇ ਅੰਦਰ ਉੱਠ ਖੜੋਤਾ ਸੀ। ਮੈਂ ਜਾਣਿਆ ਵੀ ਇਹ ਮੇਰੇ ਵਿੱਚ ਹੀ ਸੰਸਾਰ ਵਿੱਚ ਕਿਉਂ ਫਿਰੇ ਤੁਰੇ, ਕਿਉਂ ਧੱਕੇ ਖਾਏ, ਇਸ ਕਰਕੇ ਵੀ ਫੁਰਨਾ ਮੇਟਣ ਵਾਸਤੇ ਇਸ ਅਸਰੂ ਮੈਨੇ ਧਾਰਨ ਕੀਤਾ। ਅਸਰੂ ਵਿੱਚ ਤੂੰ ਪਛਾਣ ਗਿਆ ਸਾਰੀਆਂ ਗੱਲਾਂ ਬਾਤਾਂ ਰਾਹੀਂ। ਇਸ ਰਾਏ ਜੋ ਇਹ ਆਪੋ ਵਿੱਚ ਵਿਚਾਰ ਵਟਾਂਦਰਾ ਵਾਰਤਾ ਰੂਪ ਵਿੱਚ ਹੋਇਆ ਸੀ, ਇਹ ਸ਼ਬਦ ਵਿੱਚ ਭਗਤ ਨਾਮਦੇਵ ਜੀ ਨੇ ਜਿਸ ਵੇਲੇ ਪਵਿੱਤਰ ਬਾਣੀ ਲਿਖਾਈ ਗਈ ਹੈ, ਉਹ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜਿਹੜੇ ਮੁਕਤ ਹੋ ਚੁੱਕੇ ਹੈ ਸਾਰੇ ਭਗਤ ਇਹ ਹਜ਼ੂਰੀ ਵਿੱਚ ਆਏ ਸਨ, ਅਮਰ ਅਵਨਾਸ਼ੀ ਹੋ ਚੁੱਕੇ। ਇਹਨਾਂ ਨੇ ਸਾਰਿਆਂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਅਕਾਲਗੋ ਬਾਣੀ ਵਿੱਚ ਸਾਡੀ ਬਾਣੀ ਵੀ ਲਿਖਾਓ, ਕਿਉਂਕਿ ਉਹ ਵੀ ਅਕਾਲ ਵੱਲੋਂ ਹੀ ਆਈ ਹੈ। ਗੁਰੂ ਮਹਾਰਾਜ ਨੇ ਕਿਹਾ ਸੀ ਵੀ ਹੁਣ ਸਾਡੇ ਸਾਹਮਣੇ ਉਚਾਰਨ ਕਰਕੇ ਲਿਖਾਓ, ਜਿਹੜੀਆਂ ਕੋਈ ਤੁਹਾਡੀਆਂ ਪੁਸਤਕਾਂ ਵਿੱਚ ਲਿਖੀਆਂ ਹੋਈ ਬਾਣੀ ਉਹ ਨਹੀਂ ਅਸੀਂ ਅੰਕਿਤ ਕਰਨੀ ਹੈ। ਇਤਿਹਾਸ ਵਿੱਚ ਆਉਂਦਾ ਵੀ ਸਾਰੇ ਭਗਤਾਂ ਨੇ ਫਿਰ ਗੁਰੂ ਮਹਾਰਾਜ ਦੇ ਚਰਨ ਸ਼ਰਨ ਵਿੱਚ ਬੈਠ ਕੇ ਸ਼ਬਦ ਉਚਾਰਨ ਕੀਤੇ ਸਨ, ਤੇ ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਅੱਗੇ ਕਰਕੇ ਇਸ ਰੂਪ ਵਿੱਚ ਲਿਖਵਾਏ ਸਨ। ਇਸੇ ਕਰਕੇ ਜਿਹੜੀਆਂ ਉਹ ਭਗਤਾਂ ਦੀਆਂ ਉਹ ਜਨਮ ਸਾਖੀਆਂ ਜਾਂ ਉਹਨਾਂ ਦੀਆਂ ਇਹ ਪੁਸਤਕਾਂ ਬਣੀਆਂ ਉਹਨਾਂ ਦੇ ਵਿੱਚੋਂ, ਤੇ ਇਹ ਜਿਹੜੀ ਬਾਣੀ ਹੈ ਨਾ, ਇਹ ਸ਼ਬਦਾਂ ਦਾ ਕਾਫੀ ਫਰਕ ਹੈ। ਉਹ ਕਾਰਨ ਇਹ ਹੈ ਵੀ ਉਸੇ ਵੇਲੇ ਐਨ ਸੋਧ ਸਾਧ ਕੇ ਲਿਖਾਏ ਗਏ, ਇਹਦੇ ਵਿੱਚ ਬਾਅਦ ਵਿੱਚ ਲਿਖਣ ਵਾਲਿਆਂ ਨੇ ਵਾਧਾ ਘਾਟਾ ਕੀਤਾ ਹੋਇਆ ਹੈ। ਹਵੇ ਕਈ ਅਜੋਕੇ ਸਮੇਂ ਦੇ ਨਵੀਨ ਖਿਆਲੀਏ ਉਹ ਕਹਿੰਦੇ ਨਹੀਂ ਜੀ, ਉਹ ਸ਼ੁੱਧ ਹੈ, ਇਹ ਹੋਰ ਰੂਪ ਵਿੱਚ ਆ ਗਏ ਹਨ, ਅਸਲ ਵਿੱਚ ਉਹੀ ਹੈ। ਇੱਧਰ ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਾਹੀ, ਐਨ ਸਾਹਮਣੇ ਜੈ ਅਵਗਤ ਭਗਤ ਆਪ ਜੈ ਪਸਰਾ ਪਾਸਾਰ ਸੰਤ ਪ੍ਰਤਾਪ ਵਾਲੀ ਗੱਲ ਕਰਕੇ ਸਾਰਾ ਕੁਝ ਲਿਖਿਆ ਲਿਖਾਇਆ ਗਿਆ। ਇਹਦੇ ਕੋਈ ਸ਼ੰਕਾ ਕਰਨ ਵਾਲੀ ਗੁਜਾਇਸ਼ ਨਹੀਂ ਰਹਿੰਦੀ ਹੈ। ਇਸ ਤਰ੍ਹਾਂ ਜਾਣੀਏ ਆਪੋ ਵਿੱਚ ਜੋ ਵਿਚਾਰ ਵਟਾਂਦਰਾ ਹੋਇਆ ਹੈ ਉਹ ਭਗਤ ਨਾਮਦੇਵ ਜੀ ਨੇ ਆਪਣੀ ਪਾਵਨ ਰਸਨਾ ਤੋਂ ਇਹ ਕਾਵਿ ਦੇ ਵਿੱਚ ਲਿਆ ਕੇ ਇਹਨੂੰ ਵਰਣਨ ਕੀਤਾ ਹੈ। ਇਹ ਹੈ ਮੁੱਖ ਅਰਥ। ਉਸੇ ਤਰ੍ਹਾਂ ਟਕਸਾਲ ਦੇ ਵਿੱਚ ਸੰਤ ਬਾਬਾ ਸੁੰਦਰ ਸਿੰਘ ਜੀ ਜਿਨ੍ਹਾਂ ਨੇ ਬ੍ਰਹਮ ਵਿਦਿਆ ਸੰਤ ਗਿਆਨੀ ਵਿਸ਼ਨ ਸਿੰਘ ਜੀ ਮੁਰਾਲੇ ਵਾਲੇ ਪਾਸੋਂ ਪ੍ਰਾਪਤ ਕੀਤੀ ਸੀ, ਉਹ ਆਪਣੇ ਅਨੁਭਵ ਨਾਲ ਇੱਕ ਹੋਰ ਜਿਹੜਾ ਅਰਥ ਕਰ ਲੈਂਦੇ ਸਨ। ਉਹ ਜਿਹੜਾ ਮਾਰਨ ਵਾਲਾ ਕਾਲ ਹੈ ਨਾ, ਇਸ ਦੇ ਵਿੱਚ ਇਹ ਸ਼ਬਦ ਹੀ ਉਹ ਸਾਰੀ ਸਾਖੀ ਲਾਉਂਦੇ ਸਨ ਵੀ ਇੱਕ ਵਾਰੀ ਉਹ ਅੰਨ ਦਾ ਸਮਾਂ ਨੇੜੇ ਆਇਆ ਨਾਮਦੇਵ ਜੀ ਦਾ, ਤੇ ਲੋਕ ਤਾਂ ਹੁਣ ਜਿਹੜਾ ਕੋਈ ਮੌਤ ਦਾ ਸਮਾਂ ਨੇੜੇ ਆਏ ਤੇ ਡਰਦੇ ਕੰਬਦੇ ਹੈ। ਜੇ ਮਰਨਾ ਸਭ ਜਗਤ ਰਾਸਿਆ ਵੀ ਲਿਖਿਆ ਹੈ, ਜਿਸ ਮਰਨ ਤੋਂ ਸਾਰਾ ਸੰਸਾਰ ਡਰਿਆ ਪਿਆ ਹੈ, ਜਿਸ ਵੇਲੇ ਅੰਨ ਦਾ ਸਮਾਂ ਆਇਆ ਹੈ ਉਸ ਵੇਲੇ ਜਿਵੇਂ ਕਬੀਰ ਸਾਹਿਬ ਜੀ ਨੇ ਕਿਹਾ ਨਾ, ਉਹ ਮਰਨਾ ਕਹਿ ਚਾਓ ਹੈ। ਇਸ ਤਰ੍ਹਾਂ ਅੰਤ ਦੇ ਸਮੇਂ ਨੂੰ ਆਵਾਜ਼ਾਂ ਮਾਰ ਰਹੇ ਨੇ ਕਾਲ ਨੂੰ, ਹਲੇ ਜਾਣਾ ਹੈ ਵੀ ਯਾਰ ਕਾਲ ਤੋਂ ਹਿਲ ਕੇ ਆ, ਛੇਤੀ ਆ, ਥੋੜ੍ਹਾ ਜਿਹਾ ਛੇਤੀ ਆ ਜਾ। ਯਾਨੀ ਉਹ ਆਪਣੇ ਅਨੁਭਵ ਨਾਲ ਇਸ ਤਰ੍ਹਾਂ ਦਾ ਅਰਥ ਲਾ ਲੈਂਦੇ ਸੀ। ਐਸਾ ਨਹੀਂ ਵੀ ਇਹ ਢੁਕਦਾ ਨਹੀਂ ਹੈ, ਹੁਣ ਤੁਸੀਂ ਇਹਦੇ ਅਰਥ ਸੁਣ ਲਓਗੇ ਤੇ ਆਪਣੇ ਆਪ ਹੀ ਮੰਨੋਗੇ ਵੀ ਹਾਂ ਇਹ ਖਿੱਚ ਧੁੱਪ ਕੇ ਨਹੀਂ ਅਰਥ, ਇਹ ਢੁੱਕ ਜਾਂਦਾ ਹੈ। ਇਹ ਹੈ ਕਾਲ ਭਗਵਾਨ ਵੀ ਮਾਰਨ ਵਾਲੇ, ਤੂੰ ਯਾਰ ਥੋੜਾ ਜਿਹਾ ਹਿੱਲ ਕੇ ਆ, ਤੂੰ ਵੀ ਥੋੜਾ ਜਿਹਾ ਛੇਤੀ ਆ ਜਾ,
ਬਲ ਬਲ ਜਾ
ਖੁਸ਼ਖਬਰੀ, ਕਿਉਂਕਿ ਸਾਡੇ ਲਈ ਤੇਰਾ ਜਿਹੜਾ ਆਉਣਾ ਨਾ ਉਹ ਤਾਂ ਜਿਵੇਂ ਕੋਈ ਖੁਸ਼ੀ ਦੀ ਖਬਰ ਆ ਕੇ ਦੇਵੇ, ਲੈ ਵੀ ਉਹ ਵੀ ਪ੍ਰਾਹੁਣੇ ਆ ਰਹੇ ਹੈ, ਉਹ ਵੀ ਆ ਰਹੇ ਨੇ। ਉਹ ਸੁਣ ਕੇ ਮਨੁੱਖ ਖੁਸ਼ ਹੋ ਜਾਂਦਾ ਨਾ, ਕਹਿੰਦੇ ਤੇਰੇ ਲਈ ਤੇਰਾ ਆਉਣਾ ਸਾਡੇ ਲਈ ਖੁਸ਼ਖਬਰੀ ਦੀ ਗੱਲ ਹੈ ਵੀ ਕਾਲ ਆ ਰਿਹਾ ਹੈ, ਵੀ ਮਰਨ ਵਾਲਾ ਆ ਰਿਹਾ ਹੈ, ਕਿਉਂਕਿ ਤੂੰ ਮਰੇਗਾ, ਅਸੀਂ ਸਰੀਰ ਦਾ ਖਹਿੜਾ ਛੱਡ ਕੇ ਪਰਮੇਸ਼ਰ ਦੀ ਵਿੱਚ ਲੀਨ ਹੋ ਜਾਵਾਂਗੇ ਇੱਕ ਵਿਕ ਹੋਏ, ਸਾਡੇ ਲਈ ਤਾਂ ਖੁਸ਼ਖਬਰੀ ਦੀ ਗੱਲ ਹੈ, ਲੋਕਾਂ ਨੂੰ ਖੁਸ਼ਖਬਰੀ ਦੀ ਗੱਲ ਨਹੀਂ ਹੈ। ਲੋਕਾਂ ਨੂੰ ਪਤਾ ਹੈ ਵੀ ਜਿਉਂ ਦੋ ਸੌਣਗੇ ਪਤਾ ਨਹੀਂ ਕੀ ਹਾਲ ਕਿਹੜੇ ਨਰਕ ਵਿਸਣਗੇ, ਕਿਵੇਂ ਹਿਸਾਬ ਕਿਤਾਬ ਹੋਊਗਾ, ਉਹ ਡਰਦੇ ਨੇ ਵੀ ਸਾਡੇ ਲਈ ਤਾਂ ਬਹੁਤ ਖੁਸ਼ਖਬਰੀ ਦੀ ਗੱਲ ਹੋਏਗੀ ਜਿਸ ਦਿਨ ਵੀ ਤੂੰ ਕਾਲ ਚੱਲ ਕੇ ਆਏਗਾ।
ਬਲ ਬਲ ਜਾਓ ਹੋ ਬਲ ਬਲ ਜਾਓ,
ਇਹ ਵੀ ਕਾਲ ਭਗਵਾਨ ਮਰਨ ਵਾਲੇ, ਮੈਂ ਤਾਂ ਤੇਥੋਂ ਬਲਹਾਰ ਜਾਂਦਾ ਬਲਹਾਰ ਜਾਂਦਾ ਹਾਂ, ਸਦਕੇ ਘੁੰਮ ਵੱਜਦਾ ਹਾਂ, ਯਾਨੀ ਤਨ ਮਨ ਕਰਕੇ ਬਲਹਾਰ ਕੁਰਬਾਨ ਹੀ ਜਾਂਦਾ ਹਾਂ।
ਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ,
ਆ ਜਿਹੜੀ ਜੀਆਂ ਨੂੰ ਲੈਤਾ ਕਰਨ ਵਾਲੀ ਮਾਰਨ ਵਾਲੀ ਤੇਰੀ ਬਿਗਾਰੀ ਹੈ, ਇਹ ਬਿਗਾਰ ਤੇਰੀ, ਕਿਉਂਕਿ ਜਿੱਥੇ ਬਿਗਾਰ ਹੁੰਦੀ ਉੱਥੇ ਜ਼ਬਰਦਸਤੀ ਹੁੰਦੀ ਹੈ। ਜਦੋਂ ਕੋਈ ਆਉਂਦਾ ਜ਼ਬਰਦਸਤੀ ਕਰਦਾ, ਇਤਨੇ ਵੀ ਜਿਹੜਾ ਜਾਣ ਵਾਲਾ ਕਹਿੰਦਾ ਵੀ ਮੈਂ ਤਿਆਰ ਹਾਂ ਜੀ, ਤਾਂ ਜ਼ਬਰਦਸਤੀ ਕਰਦਾ, ਵਧਾ ਇਹਨੂੰ ਤੁਰਨਾ ਪੈਂਦਾ ਉਹਦੇ ਮਗਰ, ਨਹੀਂ ਸਹਿ ਕਰੋ ਅਰਦਾਸ ਗਾਮ ਕਿਸੇ ਬਾਕੀ ਲਿਹੋ ਨਿਵੀਰ ਆਜ ਕੀ ਰਾਤੀਆਂ ਬੜੀਆਂ ਗੱਲਾਂ ਕਰਦਾ, ਕਹਿੰਦੇ ਨਹੀਂ ਇਹ ਬਥੇਰਾ ਰਾਤਾਂ ਤੂੰ ਕਰੀਆਂ, ਤੇਰਾ ਪਕਾਇਆ ਨਹੀਂ ਪੂਰਾ ਹੋਣਾ, ਚਲਦਰ ਹਾਲ ਦੀਵਾਨ ਬੁਲਾਇਆ, ਇਸੇ ਹਾਲਤ ਵਿੱਚ ਹੀ ਚੱਲ ਤੈਨੂੰ ਉੱਥੇ ਛੇਤੀ ਬੁਲਾਇਆ ਗਿਆ। ਕਿਹਦਾ ਹੁਕਮ ਹੈ ਜਿਹਦੇ ਅਰਥ ਸ੍ਰੀ ਗਿਆ, ਕਹਿੰਦੇ ਹਰ ਫਰਮਾਨ ਦਰਗਾਹ ਕਾ ਆਇਆ, ਹਰੀ ਦਾ ਫਰਮਾਨ ਦਰਗਾਹ ਵਿੱਚੋਂ ਆਇਆ ਵੀ ਉਹਨੂੰ ਲੈ ਕੇ ਆਓ ਛੇਤੀ, ਇਹ ਮੇਰੇ ਹੁਕਮ ਦੀ ਬਸ ਦੀ ਗੱਲ ਕੋਈ ਨਹੀਂ ਆ, ਪਰ ਲੋਡਾ ਡੇ ਦਾ ਹੁਕਮ ਆ ਗਿਆ ਵੀ ਇਸੇ ਹਾਲਤ ਵਿੱਚ ਤੁਰ ਪੈ ਲੈ ਆਓ। ਇਸ ਤਰ੍ਹਾਂ ਇੱਥੇ ਕਹਿੰਦੇ ਮਹਾਰਾਜ ਤੁਹਾਡੀ ਜਿਹੜੀ ਲੈਤਾ ਕਰਨ ਵਾਲੀ ਜੀਆਂ ਨੂੰ ਮਾਰਨ ਵਾਲੀ ਬਗਾਰੀ ਹੈ, ਇਹ ਵੀ ਬੜੀ ਚੰਗੀ ਹੈ, ਤੇਰਾ ਨਾਮ ਵੀ ਮਾਰਾ ਬੜਾ ਚੰਗਾ ਹੈ, ਬੜਾ ਸੁੰਦਰ ਹੈ, ਲੋਕ ਤਾਂ ਤੇਰਾ ਨਾਮ ਸੁਣ ਸੁਣ ਕੇ ਕੰਬਦੇ, ਵੀ ਕਾਲ ਭਗਵਾਨ ਵੀ ਕਾਲੇ ਰੰਗ ਵਾਲਾ, ਸਾਡੇ ਲਈ ਇਹ ਤੇਰੀ ਜਿਹੜੀ ਬਗਾਰ ਵੀ ਚੰਗੀ ਹੈ, ਤੇਰਾ ਨਾਮ ਵੀ ਚੰਗਾ ਹੈ, ਕਿਉਂਕਿ ਤੂੰ ਸਾਨੂੰ ਸਰੀਰ ਤੋਂ ਖੜਾ ਛੜਾ ਕੇ ਨਾ ਪਰਮੇਸ਼ਰ ਵਿੱਚ ਲੀਨ ਕਰ ਦੇਣਾ ਹੈ, ਇਸ ਕਰਕੇ ਵੀ ਤੇਰਾ ਨਾਂ ਸੁਣਨਾ, ਤੇਰੀ ਆ ਲੈਤਾ ਕਰਨ ਵਾਲੀ ਬਗਾਰ ਸਾਡੇ ਲਈ ਬਹੁਤ ਚੰਗੀ ਹੈ।
ਰਹਾਉ ਪੂਜਾ ਆਮਦ ਪੂਜਾ ਰਫਤੀ,
ਹਾਂ ਹੁਣ ਉਹ ਕਾਲ ਭਗਵਾਨ ਆ ਗਿਆ ਹੈ, ਮਾਰਨ ਵਾਲਾ ਆ ਗਿਆ ਹੈ, ਪੁੱਛਦੇ ਹਨ ਉਹਨਾਂ ਨੂੰ ਸਵਾਲ ਦਿੰਦੇ, ਮਾਰਨ ਵਾਲੇ ਪਾਲ ਭਗਵਾਨ ਜੀ ਕੁਜਾਮ ਤੁਸੀਂ ਕਿੱਥੋਂ ਆਏ ਹੋ ਮਹਾਰਾਜ, ਇਸੇ ਤਰ੍ਹਾਂ ਕੁਜਾ ਰਾਤੀ ਤੁਸੀਂ ਕਿੱਧਰ ਨੂੰ ਜਾ ਰਹੇ ਹੋ ਮਹਾਰਾਜ, ਤੁਰੇ ਕਿੱਧਰ ਨੂੰ ਜਾ ਰਹੇ ਹਾਂ, ਇਹ ਕੁਜਾਰਵੀਰ ਵੀ ਕਿੱਧਰ ਨੂੰ ਤੁਸੀਂ ਜਾਓਗੇ ਮਹਾਰਾਜ ਅੱਗੇ, ਆਪ ਤੂੰ ਲੈਣ ਵਾਸਤੇ ਮੈਨੂੰ ਕਿੱਥੋਂ ਆਇਆ, ਕਿੱਥੇ ਨੂੰ ਲੈ ਕੇ ਜਾਏਗਾ ਤੇ ਕਿੱਥੇ, ਇਹ ਮਹਾਰਾਜ ਮੈਨੂੰ ਦੱਸੋ ਜੀ, ਕਹਿੰਦੇ ਵੀ ਤੂੰ ਪੁੱਛ ਕੇ ਕੀ ਲੈਣਾ ਹੈ, ਤੈਨੂੰ ਮਾਰਨ ਲਈ ਆਇਆ, ਤੈਨੂੰ ਲੈ ਕੇ ਜਾਣ ਲਈ ਆਇਆ, ਮੇਰੀ ਮਰਜ਼ੀ ਜਿੱਧਰ ਨੂੰ ਮੈਂ ਮਰਜ਼ੀ ਲੈ ਕੇ ਜਾਵਾਂ, ਭਾਵੇਂ ਨਰਕ ਵੱਲ ਨੂੰ ਲੈ ਜਾ, ਭਾਵੇਂ ਸੁਰਗ ਵੱਲ ਨੂੰ, ਭਾਵੇਂ ਹੋਰ ਕਿਸੇ ਸੰਸਾਰ ਵੱਲ ਨੂੰ, ਇਹ ਤਾਂ ਮੇਰੀ ਮਰਜ਼ੀ ਹੈ। ਕਹਿੰਦੇ ਵੀ ਨਹੀਂ ਤੇਰਾ ਨਹੀਂ, ਸਾਡੇ ਤੇ ਇਹ ਹੁਕਮ ਚੱਲਣਾ ਹੈ ਕਿਉਂਕਿ ਅਸੀਂ ਦਵਾਰਕਾ ਨਗਰੀ ਆ ਜਿਹੜੀ ਨੌ ਦੁਆਰਿਆਂ ਵਾਲੀ ਨਗਰੀ ਹੈ ਨਾ ਇਹਦੇ ਵਿੱਚ ਅਸੀਂ ਰਹਿੰਦੇ ਹੀ ਨਹੀਂ ਹਾਂ ਅਸੀਂ ਤਾਂ ਇਹ ਤੋਂ ਸਰੀਰ ਤੋਂ ਪਾਸੇ ਹੋ ਗਏ ਹਾਂ ਕਹਿੰਦੇ ਤੂੰ ਕਿਵੇਂ ਪਾਸੇ ਹੋ ਗਿਆ ਕਹਿੰਦੇ ਅਸੀਂ ਰਾਸ ਵਜੋਂ ਹੀ ਅਸੀਂ ਸੱਚ ਬੋਲਦੇ ਹਾਂ ਸੱਚਾ ਨਾਮ ਜਪਦੇ ਹਾਂ ਪਰਮੇਸ਼ਰ ਦਾ ਸਿਮਰਨ ਕਰਦੇ ਹਾਂ ਜਿਸ ਕਰਕੇ ਸਾਡੀ ਨਗਰੀ ਤੇ ਤੇਰਾ ਕੋਈ ਇਹ ਸ਼ੀਰ ਤੇ ਬਸ ਨਹੀਂ ਚੱਲਣਾ ਤੂੰ ਵੀ ਜਿਵੇਂ ਬਾਕੀ ਜੀਆਂ ਨੂੰ ਫੜ ਫੜ ਲਜਾਨਾ ਨਵੇਂ ਆ ਅਸੀਂ ਨਹੀਂ ਜਾਣਾ ਹੈ
ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ
ਹਾਂ ਖੂਬ ਤੇਰੀ ਪਗੜੀ ਤੇਰੀ ਵੀ ਭਗਤਾਂ ਵਾਸਤੇ ਜਿਹੜੀ ਕੋਈ ਇਹ ਚਾਲ ਹੈ ਨਾ ਮਰਜ਼ਾਦਾ ਬੜੀ ਚੰਗੀ ਵਧੀਆ ਪਕੜੀ ਹੋਈ ਹੈ ਜਿਵੇਂ ਬਾਕੀ ਜੀਆਂ ਨੂੰ ਤੂੰ ਫੜ ਫੜ ਕੇ ਨੂਰ ਕੇ ਲਜਾਨਾ ਨਾ ਭਗਤਾਂ ਨੂੰ ਵੀ ਤੂੰ ਲਜਾਨਾ ਹੈ ਇਸ ਕਰਕੇ ਵੀ ਨਾਮ ਜਪਣ ਵਾਸਤੇ ਤੇਰੀ ਜਿਹੜੀ ਖੂਬ ਮਰਜ਼ਾਦਾ ਬੜੀ ਚੰਗੀ ਪਕੜੀ ਹੋਈ ਹੈ ਪਗੜੀ ਪਗੜੀ ਹੋਈ ਹੈ ਆ ਦੁਨੀਆਂ ਦੇ ਲੋਕਾਂ ਨੂੰ ਤੂੰ ਜੋ ਮਰਜ਼ੀ ਬੋਲੇ ਪਰ ਭਗਤਾਂ ਲਈ ਤੇਰੀ ਜਿਹੜੀ ਚਾਲ ਹੈ ਵੀ ਤੇਰੇ ਜਿਹੜੇ ਵਚਨ ਹੈ ਬੜੇ ਮਿੱਠੇ ਹੈ ਉਹਨਾਂ ਨੂੰ ਤੂੰ ਸੁਖਦਾਈ ਵਚਨ ਬੋਲਦਾ ਵੀ ਮਹਾਰਾ ਪਰਮੇਸ਼ਰ ਨੇ ਤੁਹਾਨੂੰ ਬੁਲਾਇਆ ਮੈਨੂੰ ਕਿਹਾ ਵੀ ਉਹਨਾਂ ਨੂੰ ਲੈ ਕੇ ਆਓ ਸੱਚਖੰਡ ਇਹ ਸਤਿਕਾਰ ਨਾਲ ਇਸ ਕਰਕੇ ਭਗਤਾਂ ਨਾਲ ਤੇਰੇ ਬੜੇ ਪਿਆਰੇ ਬਚਨ ਹਨ
ਦੁਆਰਕਾ ਨਗਰੀ ਕਾਹੇ ਕੇ ਮਗੋਲ
ਹਾਂ ਜਿਹੜੀ ਇਹ ਨੌ ਦੁਆਰਿਆਂ ਵਾਲੀ ਨਗਰੀ ਹੈ ਮਹਾਰਾਜ ਜਿਹੜੇ ਕੋਈ ਆ ਮੁਗਲ ਹੈ ਜਮਦੂਤ ਵਗੈਰਾ ਹਨ ਇਹ ਕਿੱਥੇ ਵਸਦੇ ਨੇ ਕਾਮ ਆਦਿਕ ਆਹ ਜਿੱਥੇ ਰਾਸ ਵਗੋਈ ਸੱਚਾ ਨਾਮ ਕਿਹਾ ਜਾ ਰਿਹਾ ਹੈ ਉੱਥੇ ਜਿਹੜੇ ਕੋਈ ਮੁਗਲ ਕਾਮ ਆਦਿਕ ਨਹੀਂ ਵਸਦੇ ਜਿੱਥੇ ਇਹ ਨਹੀਂ ਵਸਦੇ ਉੱਥੇ ਤੇਰਾ ਕੋਈ ਜਿਹੜਾ ਉਹ ਦਬਦਬਾ ਨਹੀਂ ਹੁੰਦਾ ਹੈ
ਚੰਦੀ ਹਜ਼ਾਰ ਆਲਮ ਏਕ ਲਖਾਨਾ
ਇੰਨੀ ਕਈ ਹਜ਼ਾਰ ਦੁਨੀਆਂ ਹੈ ਇਹਨਾਂ ਦੇ ਵੀ ਇਹਨਾਂ ਵਿੱਚ ਇੱਕੋ ਇੱਕ ਤੂੰ ਹੀ ਮਹਾਨ ਜਾਣਿਆ ਜਾਂਦਾ ਹੈ
ਹਮ ਚਿਨੀ ਪਾਤਸ਼ਾਹ ਸਾਂਭਲੇ ਵਰਨਾ
ਚਿਨੀ ਤਮਾਮ ਦਾ ਹੈ ਤੂੰ ਪਾਤਸ਼ਾਹ ਹੈ ਤੇ ਤੂੰ ਕਾਲੇ ਰੰਗ ਵਾਲਾ ਹੈ ਹੇ ਭਗਵਾਨ ਇਹ ਕਾਲ ਭਗਵਾਨ ਤੂੰ ਸਾਂਭਲੇ ਸਾਂਭਲੇ ਨਾਲ ਸਾਂਭਲ ਦਾ ਕਾਲੇ ਦਾ ਤੂੰ ਕਾਲੇ ਰੰਗ ਵਰਗਾ ਹੈ
ਹਸ ਪਤ ਗਾਇ ਪਤ ਨਰਹਿ ਨਰਿੰਦ
ਹੇ ਕਾਲ ਤੂੰ ਜਿਹੜਾ ਕੋਈ ਅਸ ਘੋੜੇ ਦੇ ਉੱਪਰ ਸਵਾਰੀ ਰੱਖਣ ਵਾਲਾ ਸੂਰਜ ਉਹਦਾ ਵੀ ਤੂੰ ਮਾਲਕ ਉਹ ਵੀ ਤੇਰੇ ਸੂਰਜ ਵੀ ਤੇਰੇ ਅਧੀਨ ਹੈ ਉਹਨੂੰ ਵੀ ਤੂੰ ਮਾਰਨ ਵਾਲਾ ਹੈ ਜਿਹੜਾ ਐਰਾਵਤ ਹਾਥੀ ਉੱਪਰ ਚੜ੍ਹਨ ਵਾਲਾ ਇੰਦਰ ਉਹ ਵੀ ਉਹਦਾ ਵੀ ਤੂੰ ਮਾਲਕ ਹੈ ਉਹਦਾ ਵੀ ਪਤੀ ਉਹਦੇ ਉਹ ਵੀ ਤੇਰੇ ਅਧੀਨ ਹੈ ਤੇ ਜਿਹੜੇ ਬਾਕੀ ਨਰਾਂ ਦੇ ਰਾਜੇ ਹਨ ਉਹਨਾਂ ਦਾ ਵੀ ਤੂੰ ਇੰਦਰ ਹੈ ਉਹਨਾਂ ਦਾ ਵੀ ਮਾਲਕ ਹੈ ਸਭ ਦੁਨੀਆਂ ਭਰ ਦੇ ਰਾਜੇ ਮਾਰੇ ਵੀ ਤੇਰੇ ਹੀ ਅਧੀਨ ਹਨ ਤੇਰੇ ਬਸ ਹਨ
ਨਾਮੇ ਕੇ ਸਵਾਮੀ ਮੀਰ ਮੁਕੰਦ
ਮੈਂ ਨਾਮਦੇਵ ਦੇ ਜਿਹੜੇ ਸਵਾਮੀ ਹੈ ਕਹਿੰਦੇ ਉਹ ਬੜੇ ਵੱਡੇ ਪਾਤਸ਼ਾਹ ਹੈ ਨਾ ਉਹ ਵੀ ਕਾਲ ਭਗਵਾਨ ਤੈਨੂੰ ਮੈਨੂੰ ਮੁਕਤ ਦੇਣ ਵਾਲੇ ਹੈ ਆ ਸਾਡੇ ਪਾਤਸ਼ਾਹ ਸਾਡੇ ਮੁਕਤੀ ਦਾਤੇ ਹੈ ਇਸ ਕਰਕੇ ਵੀ ਤੂੰ ਆਇਆ ਜੀ ਆਇਆ ਨੂੰ ਪਰ ਤੇਰੇ ਨਾਲ ਅਸੀਂ ਨਹੀਂ ਜਾਣਾ ਹੈ ਤੇਰੇ ਵੱਸ ਹੋ ਕੇ ਤੇਰੇ ਅਧੀਨ ਹੋ ਕੇ ਅਸੀਂ ਨਹੀਂ ਜਾਣਾ ਹੈ ਅਸੀਂ ਭਾਵੇਂ ਤੈਨੂੰ ਆਵਾਜ਼ਾਂ ਮਾਰਦੇ ਹਾਂ ਨਹੀਂ ਤੂੰ ਹਿਲ ਕੇ ਆ ਛੇਤੀ ਆ ਜਾ ਪਰ ਸਾਡੇ ਮਾਮਦੇਵ ਦੇ ਜਿਹੜੇ ਮਾਲਕ ਸਵਾਮੀ ਬੜੇ ਬਹੁਤ ਵੱਡੇ ਸ਼ਾਸ ਪਾਤਸ਼ਾਹ ਉਹ ਮੁਕੰਦ ਮੁਕਤੀ ਦਾਤੇ ਹੈ ਆਓ ਅਸੀਂ ਹੁਣ ਸਰੀਰ ਜ਼ਰੂਰ ਛੱਡਾਂਗੇ ਪਰ ਤੇਰੇ ਅਧੀਨ ਹੋ ਕੇ ਤੇਰੇ ਹੁਕਮ ਵਿੱਚ ਨਹੀਂ ਛੱਡਾਂਗੇ ਤੇ ਇਹ ਸਰੀਰ ਛੱਡ ਕੇ ਬਸ ਮੁਕਤ ਹੋ ਜਾਵਾਂਗੇ ਆਓ ਤਾਂ ਵਿਧਾਨ ਸ਼ਾਸਤਰ ਵਾਲਿਆਂ ਨੇ ਵੀ ਲਿਖਿਆ ਵੀ ਜਿਹੜਾ ਕੋਈ ਬ੍ਰਹਮ ਵਿੱਚ ਲੀਨ ਹੋ ਚੁੱਕਿਆ ਪੁਰਸ਼ ਹੈ ਨਾ ਯਾਨੀ ਅੱਠੇ ਪੈਰ ਬ੍ਰਹਮ ਵਿੱਚ ਲੀਨ ਹੋਇਆ ਕਹਿੰਦੇ ਜਿੱਥੇ ਉਹ ਬੈਠਾ ਉੱਥੇ ਹੀ ਮੁਕਤ ਹੈ ਇਹ ਨੇ ਵੀ ਉਹਦਾ ਸਰੀਰ ਜਿਹੜੇ ਪ੍ਰਾਣ ਪੂਰਨ ਨਿਕਲ ਕੇ ਕਿਸੇ ਪਾਸੇ ਨੂੰ ਜਾਣ या सूखम शरीर जिहड़ा वो जीव आत्मा बैठ के किसी लोक नू जाए कहिंदे जिथे वो है जिहदा प्रलब्ध पूरी हो गई समा पूरा हो गया बस उत्थे कहिंदे फिर मैं भी ब्रह्म विच लीन होया बैठा है। ਇਹ ਪ੍ਰਲਭ ਖਤ ਹੋਣ ਤੋਂ ਉੱਥੇ ਬ੍ਰਹਮ ਸਾਰੇ ਪਾਸੇ ਬ੍ਰਹਮ ਵਿਆਪਕੀ ਹੈ ਕਹਿੰਦੇ ਬਸ ਬ੍ਰਹਮ ਵਿੱਚ ਹੀ ਹੋ ਕੇ ਬ੍ਰਹਮ ਦਾ ਰੂਪ ਹੀ ਹੋ ਜਾਂਦਾ ਹੈ। ਇਸ ਤਰ੍ਹਾਂ ਉਸ ਭਾਵ ਨਾਲ ਵੀ ਮੈਂ ਨਾਮਦੇਵ ਦੇ ਜਿਹੜੇ ਪਾਤਸ਼ਾਹ ਹੈ ਸਵਾਮੀ ਉਹ ਮੁਕਤੀ ਦਾਤੇ ਹੈ ਮੁਕਤ ਕਰਨ ਵਾਲੇ ਹੈ ਜਿਸ ਕਰਕੇ ਉਹਨਾਂ ਕਰਕੇ ਮੈਂ ਮੁਕਤ ਹੋ ਗਿਆ ਹਾਂ ਸੁਤੰਤਰ ਹੋ ਗਿਆ ਆਜ਼ਾਦ ਹੋ ਗਿਆ ਹਾਂ। ਇਸ ਤਰ੍ਹਾਂ ਦੇ ਅਨੁਭਵ ਦੇ ਨਾਲ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਾਂ ਵਾਲੇ ਅਰਥ ਕਰਿਆ ਕਰਦੇ ਸਨ ਉਹਨਾਂ ਨੇ ਅੱਗੇ ਤੋਂ ਅੱਗੇ ਵਿਦਿਆਰਥੀਆਂ ਨੂੰ ਦਰਸਾਏ ਦੱਸੇ ਕਿ ਜਿਹੜੇ ਇਸ ਤਰ੍ਹਾਂ ਦੇ ਅਰਥ ਹੈ ਕਿਸੇ ਟੀਕਿਆਂ ਵਿੱਚ ਨਹੀਂ ਹਾਸਲ ਹੁੰਦੇ ਨੇ। ਕਈ ਵਾਰੀ ਜਦੋਂ ਇਹੋ ਜਿਹੇ ਅਰਥ ਹੋ ਟੀਕਿਆਂ ਤੋਂ ਬਾਹਰ ਹੋ ਕੇ ਕੋਈ ਵਿਦਵਾਨ ਵਿਦਿਆਰਥੀ ਉਹਨਾਂ ਦਾ ਕਰਦੇ ਕਹਿੰਦੇ ਜੀ ਮੇਰੇ ਕੋਲ ਸ਼ਬਦਾਰਥ ਪਿਆ ਹੈ ਸਹਿਬ ਸਿੰਘ ਦਾ ਟੀਕਾ ਪਿਆ ਹਰਬੰਸ ਸਿੰਘ ਪਟਿਆਲੇ ਵਾਲੇ ਦਾ ਪਿਆ ਡਾਕਟਰ ਵੀਰ ਸਿੰਘ ਦਾ ਹੈਗਾ ਹੈ ਫਰੀਦਕੋਟੀਆ ਹੈਗਾ ਹੈ ਬਿਸ਼ਨ ਸਿੰਘ ਦਾ ਹੈਗਾ ਹੈ ਮਨਮੋਹਨ ਸਿੰਘ ਦਾ ਹੈਗਾ ਹੈ ਕਿਸੇ ਵਿੱਚ ਹੀ ਹੈ ਨਹੀਂ ਆਹ ਤੁਸੀਂ ਕਿਥੋਂ ਅਰਸ ਜਿਹਾ ਕੱਢ ਮਾਰਿਆ ਹੈ ਇਹ ਕੱਢ ਕੇ ਨਹੀਂ ਮਾਰਿਆ ਹੈ ਇਹ ਪਿੱਛੇ ਇਸ ਤਰ੍ਹਾਂ ਹੀ ਚੱਲਦਾ ਹੀ ਹੈ ਅੱਗੇ ਤੋਂ ਅੱਗੇ ਉਹ ਕਾਪੀਆਂ ਵੀ ਨੋਟ ਕਰਾਇਆ ਹੋਇਆ ਵੱਖਰੇ ਰੂਪ ਵਿੱਚ। ਸੰਪਰਦਾਇਕ ਅਰਥ ਕੁਝ ਐਸੇ ਨੇ ਉਹ ਜਿਹੜੇ ਕੋਈ ਉੱਥੇ ਪੜ੍ਹਦੇ ਉਹਨਾਂ ਨੂੰ ਵਿਦਿਆਰਥੀਆਂ ਨੂੰ ਨੋਟ ਕਰਵਾਏ ਜਾਂਦੇ ਵੀ ਇਹ ਸੰਕੇਤੀ ਅਰਥ ਟਕਸਾਲ ਦਾ ਇਸੇ ਤਰ੍ਹਾਂ ਚੱਲਦਾ ਆ ਭਾਵੇਂ ਬਾਕੀ ਲੋਕ ਕਿਉਂ ਕਰੀ ਕਰਾਏ ਜਾਂਦੇ ਹੈ ਟਕਸਾਲ ਦਾ ਇਹੀ ਹੈ। ਇਸ ਕਰਕੇ ਜਿਹੜੇ ਟਕਸਾਲੀ ਅਰਥ ਹੈ ਜਿਵੇਂ ਅੱਗੇ ਤੋਂ ਅੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਲੈ ਕੇ ਚੱਲਦੇ ਆ ਉਹ ਵਿਦਿਆਰਥੀਆਂ ਰਾਹੀਂ ਅੱਗੇ ਤੋਂ ਅੱਗੇ ਉਹ ਕੋਈ ਜਵਾਨੀ ਰਾਹੀਂ ਆਏ ਕੋਈ ਉਹ ਕਲਮਬੰਦ ਵੀ ਕੀਤੇ ਗਏ ਹੈ। ਇਹ ਨਹੀਂ ਹੈ ਵੀ ਮਾਤਰ ਕੋਲ ਕੋਈ ਉਹ ਅਰਥ ਹੋਰ ਲਿਖਿਆ ਹੋਵੇ ਅਤੇ ਹੋਰ ਦੂਜੇ ਵਿਦਿਆਰਥੀ ਕੋਲ ਹੋਰ ਲਿਖਿਆ ਹੋਵੇ ਉਹ ਜਿੰਨੇ ਵੀ ਉਹ ਕਲਮਬੰਦ ਜਿਨ੍ਹਾਂ ਦੇ ਕੀਤੇ ਹੋਏ ਉਹੀ ਹੋਣਗੇ ਅਤੇ ਉਹੀ ਕਰਨਗੇ। ਇਹਦੇ ਜਿਹੜੇ ਦੂਜੇ ਨੇ ਉਹਨਾਂ ਦੇ ਅਰਥ ਇੱਕ ਦੂਸਰੇ ਨਾਲ ਨਹੀਂ ਲੜਨਗੇ। ਹਰਬੰਸ ਸਿੰਘ ਦੇ ਅਰਥ ਡਾਕਟਰ ਵੀਰ ਸਿੰਘ ਨਾਲ ਨਹੀਂ ਲੜਦੇ ਸਹਿਬ ਸਿੰਘ ਦੇ ਨਹੀਂ ਲੜਦੇ ਉਹਦੇ ਤੇ ਵੀ ਕਿੰਤੂ ਪਰੰਤੂ ਕਰਦਾ ਇਹਦੇ ਵਿੱਚ ਆਹ ਨਿਊਨਤਾ ਹੈ ਉਹ ਨਿਊਨਤਾ ਹੈ ਸਹਿਬ ਸਿੰਘ ਉਹ ਸੰਪਰਦਾਇਆਂ ਉੱਪਰ ਕਹਿੰਦੇ ਆਹ ਨਿਊਨਤਾ ਹੈ ਆਹ ਘਾਟ ਹੈ ਇਹ ਤਾਂ ਬਥਾਨਕਾਂ ਦਾ ਹੀ ਉਹ ਮਜ਼ਾਕ ਉਡਾਉਂਦਾ ਹੈ ਬਣਦੀ ਨਹੀਂ ਹੈ ਉਹ ਪਿੱਛੇ ਸਿੱਧੇ ਕੰਨ ਜੇ ਫੜ ਲੈਂਦਾ ਕਈ ਵਾਰੀ ਇਹ ਜਿਹੜਾ ਸ਼ਬਦ ਹੈ ਉਹ ਲੱਗਦਾ ਜਿਵੇਂ ਕਬੀਰ ਸਾਹਿਬ ਜੀ ਦਾ ਜਿਵੇਂ ਕਿਸੇ ਕਾਜੀ ਪ੍ਰਸਾਦ ਵਿਚਾਰਿਆ ਹੋਵੇ ਵੀ ਲੱਗਦਾ ਹੈ ਜੇ ਕੋਈ ਉਹ ਨਾਂ ਲੈ ਲੈਂਦਾ ਵੀ ਉਸ ਸਮੇਂ ਆ ਕਾਜੀ ਹੋਇਆ ਉਹਦੇ ਨਾਲ ਆ ਲਫ਼ਜ਼ ਹੋਇਆ ਕਹਿੰਦੇ ਇਹ ਸਾਖੀ ਐਵੇਂ ਘੜ ਲਈ ਉਹ ਕਹਿੰਦੇ ਵਿਆਖਿਆ ਸ਼ਬਦ ਹੀ ਕਰੋ ਫਿਰ ਵਿਆਖਿਆ ਜਿਹੜਾ ਕੋਈ ਕਰੋਗੇ ਉਹ ਵੀ ਕਲਪੋਗੇ ਫਿਰ ਉਹ ਵੀ ਸਾਖੀ ਬਣ ਜਾਊਗੀ ਜੇ ਉਹ ਕਿਸੇ ਨੇ ਵਿਆਖਿਆ ਕਲਪ ਕੇ ਇੱਕ ਸਾਖੀ ਬਣਾ ਲਈ ਉਹਦੇ ਤੇ ਕਿੰਤੂ ਪ੍ਰੰਤੂ ਹੈ ਜਿਹੜਾ ਕੋਈ ਹੈ ਹੀ ਕੁਛ ਨਹੀਂ ਆਪਣੇ ਮਨ ਦੀ ਕਲਪਨਾ ਹੈ ਜਿਹਦੇ ਵਿੱਚ ਕੁਝ ਗੁਰਦਾਰਸਤਾ ਹੈ ਵੀ ਉਸ ਸਮੇਂ ਹੋਇਆ ਵੀ ਹੈ ਉਹਦਾ ਨਾਮ